ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਿੰਦੂ ਤੁਰਕ ਮਤ ਦੋਹੂੰ ਪਰਹਰ ਕਰ, ਚਲ ਹੈ ਭਿੰਨ ਭਿੰਨ ਮਤ ਘਰ ਘਰ, ਏਕ ਏਕ ਕੇ ਮੰਤਰ ਨਾ ਗੈ ਹੈ, ਏਕ ਏਕ ਕੇ ਸੰਗ ਨਾ ਰਹਿ ਹੈ, ਆਪ ਆਪ ਪਾਰ ਬ੍ਰਹਮ ਕਹਿ ਹੈ, ਨੀਚ ਊਚ ਕਹ ਸੀਸ ਨਾ ਨਹਿ, ਏਕ ਏਕ ਮਤ ਇਕ ਇਕ ਧਾਮਾ, ਘਰ ਘਰ ਹੋਏ ਬੈਠ ਹੈ ਰਾਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ, ਸਾਹਿਬ ਏ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਸਮੇਂ ਤੱਕ ਅੰਮ੍ਰਿਤ ਗੁਰਬਾਣੀ ਦਾ, ਅੰਮ੍ਰਿਤ ਕੀਰਤਨ, ਪਵਿੱਤਰ ਇਤਿਹਾਸ ਦੀਆਂ ਵਿਚਾਰਾਂ ਸਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਜਿਵੇਂ ਬਾਪ ਤੇ ਬੇਟੇ ਦਾ ਤੁਲਕ ਜਗ ਜ਼ਾਹਰ ਹੈ, ਇਸੇ ਹੀ ਤਰ੍ਹਾਂ ਗੁਰੂ ਤੇ ਸਿੱਖ ਦਾ ਰਿਸ਼ਤਾ ਵੀ ਯੁਗਾਂ ਯੁਗਾਂ ਤੱਕ ਕਾਇਮ ਰਹੇਗਾ, ਕਿਉਂਕਿ ਇਹ ਪ੍ਰੀਤ ਰੀਤ ਦਾ ਰਿਸ਼ਤਾ, ਇਹ ਨਾਤਾ ਬਹੁਤ ਪੁਰਾਣਾ ਹੈ। ਨਾ ਬੂਦ ਹੇਚ ਨਿਸ਼ਾਨ, ਜੇ ਆਸਮਾਨੋ ਜ਼ਮੀਂ, ਕਿ ਸ਼ੌਕੇ ਰੂਏ ਤੋ ਅਵੁਰਦ ਦਰ ਸਜੂਦ ਮਰਾ। ਭਾਈ ਨੰਦ ਲਾਲ, ਧਰਤੀ ਤੇ ਆਸਮਾਨ ਅਜੇ ਦੋਨਾਂ ਹੀ ਨਹੀਂ ਸਨ ਵਜੂਦ ਵਿੱਚ ਆਏ, ਮੇਰਾ ਤੇ ਤੇਰਾ ਉਦੋਂ ਤੋਂ ਰਿਸ਼ਤਾ ਚੱਲਿਆ ਆ ਰਿਹਾ ਹੈ। ਤੂੰ ਉਦੋਂ ਵੀ ਸੈ, ਕਿਉਂਕਿ ਤੂੰ ਹੋ ਸਤਾਂ ਆਕਾਸ਼ਾਂ ਨੂੰ ਬਣਾਉਣ ਵਾਲਾ ਹੈ, ਸਤਾਂ ਪਤਾਲਾਂ ਨੂੰ ਬਣਾਉਣ ਵਾਲਾ ਹੈ, ਫਿਰ ਜਦੋਂ ਚਾਹੁੰਦਾ ਹੈ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਵੀ ਤੂੰ ਉਸਾਰ ਦਿੰਦਾ ਹੈ, ਜਦੋਂ ਚਾਹੁੰਦਾ ਹੈ ਇਸ ਅਣਗਿਣਤ ਸੰਸਾਰ ਦੇ ਪਸਾਰੇ ਨੂੰ ਨਾਸ਼ ਵੀ ਕਰ ਦਿੰਦਾ ਹੈ, ਤੇ ਪਰ ਤੂੰ ਇਕੱਲਾ ਨਹੀਂ ਸੈਂ, ਉਦੋਂ ਵੀ ਮੈਂ ਤੇਰੇ ਨਾਲ ਹੀ ਸਾਂ, ਮੈਂ ਸਿਰਫ ਹੁਣ ਹੀ ਤੇਰੇ ਕਦਮਾਂ ਤੇ ਸਿਰ ਨਹੀਂ ਰੱਖਿਆ, ਉਦੋਂ ਤੋਂ ਤੇਰੇ ਕਦਮਾਂ ਤੇ ਸਿਰ ਝੁਕਾਈ ਬੈਠਾ ਹਾਂ, ਜਦੋਂ ਅਜੇ ਇਹ ਸੰਸਾਰ ਤੇਰੇ ਵੱਲੋਂ ਕਾਇਮ ਨਹੀਂ ਸੀ ਕੀਤਾ ਗਿਆ, ਜਿੱਥੇ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 1606 ਈਸਵੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਥੋੜ੍ਹੇ ਦਿਨ ਬਾਅਦ, ਜਦੋਂ ਉਹਨਾਂ ਨੇ ਗੁਰਿਆਈ ਗੱਦੀ ਦੀ ਜ਼ਿੰਮੇਦਾਰੀ ਸੰਭਾਲੀ ਅੱਜ ਦੇ ਦਿਨ, ਤੇ ਫਿਰ ਉਹਨਾਂ ਨੇ ਅੱਜ ਦੇ ਦਿਨ ਆਪ ਸ਼ਸਤਰ ਪਹਿਨੇ ਤੇ ਸਿੱਖਾਂ ਨੂੰ ਸ਼ਸਤਰ ਪਹਿਨਣ ਦਾ ਹੁਕਮ ਕੀਤਾ। ਹੁਣੇ ਹੀ ਗੁਰੂ ਪਿਆਰੇ ਜ਼ਿਕਰ ਕਰ ਰਹੇ ਸਨ ਭਾਈ ਕਨ੍ਹਈਆ ਜੀ ਦਾ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਜਿਨ੍ਹਾਂ ਦੇ ਸੰਬੰਧ ਵਿੱਚ ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ ਦੇ ਕਰਤਾ ਨੇ ਸ਼ਬਦ ਕਹੇ ਨੇ, ਤਿਉਂ ਸਿੱਖਨ ਮੈਂ ਬੁੱਢਾ ਬ੍ਰਹਮ ਗਿਆਨੀ, ਸਿੱਖੀ ਕੋ ਆਧਾਰ ਗੁਣ ਖਾਨੀ। ਸ੍ਰੀ ਗੁਰਪ੍ਰਤਾਪ ਸੂਦ ਗ੍ਰੰਥ, ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜੋ ਮੀਰੀ ਪੀਰੀ ਦੀਆਂ ਕਿਰਪਾਨਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਦੇ ਦਰਸ਼ਨ ਕਰਵਾਏ ਜਾਂਦੇ ਨੇ, ਤੇ ਨਾਲ ਉਸ ਬਿਰਧ ਬਾਬੇ ਦੀ ਸ੍ਰੀ ਸਾਹਿਬ ਕਿਰਪਾਨ ਦੇ ਵੀ ਦਰਸ਼ਨ ਕਰਵਾਏ ਜਾਂਦੇ ਨੇ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੰਸਾਰ ਵਿੱਚ ਲਿਆਂਦਾ ਬੇਨਤੀਆਂ ਕਰ ਕਰਕੇ ਕਿ ਮਾਤਾ ਗੰਗਾ ਜੀ ਚਾਹੁੰਦੇ ਨੇ ਤੁਸੀਂ ਆਓ ਔਰ ਮਾਤਾ ਗੰਗਾ ਜੀ ਦੀ ਕਾਮਨਾ ਪੂਰੀ ਹੋ ਜਾਵੇ। ਕਿੱਡੇ ਮਹਾਨ ਸਨ ਬਾਬਾ ਬੁੱਢਾ ਜੀ, ਕਿਤਨੀ ਉੱਚੀ ਸੀ ਉਹਨਾਂ ਦੀ ਸ਼ਖਸੀਅਤ ਤੇ ਕਿ ਸ਼ਾਇਦ ਜੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਗਟ ਹੋਣ ਲਈ ਬਚਨ ਨਾ ਕਰਦੇ ਤੇ ਛੇਵੇਂ ਪਾਤਸ਼ਾਹ ਸੰਸਾਰ ਵਿੱਚ ਆਉਂਦੇ ਹੀ ਕੋਈ ਨਾ। ਬਾਬਾ ਬੁੱਢਾ ਜੀ ਦੇ ਬਚਨ ਨਾਲ ਉਹ ਸੰਸਾਰ ਵਿੱਚ ਪ੍ਰਗਟ ਹੋਏ ਤੇ ਫਿਰ ਉਸੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਪੀਰੀ ਦੀਆਂ ਕਿਰਪਾਨਾਂ ਭੇਟ ਕੀਤੀਆਂ ਤੇ ਫਿਰ ਬਾਬਾ ਬੁੱਢਾ ਜੀ ਨੇ ਤਾਂ ਗੁਰੂ ਸਾਹਿਬ ਨੂੰ ਕਿਰਪਾਨਾਂ ਪਹਿਨਾਈਆਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਰਪਾਨ ਪਹਿਨਾ ਦਿੱਤੀ। ਔਰ ਉਹ ਵੱਡੀ ਕਿਰਪਾਨ ਨੇ ਖਾਲੀ ਕੰਘੇ ਵਿੱਚ ਨਹੀਂ, ਪਰ ਉਹ ਵੀ ਕੰਘਾ ਵੀ ਤੇ ਪਲਾਸਟਿਕ ਦਾ, ਵੱਡੀ ਕਿਰਪਾਨ ਹੈ। ਜਿਹੜੀਆਂ ਵੱਡੀਆਂ ਸਤਿਗੁਰੂ ਦੀਆਂ ਕਿਰਪਾਨਾਂ, ਉਡੀ ਵੱਡੀ ਕਿਰਪਾਨ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕਾਇਮ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹਰ ਸਿੱਖ ਨੂੰ ਸ਼ਸਤਰਧਾਰੀ ਹੋਣਾ ਲਾਜ਼ਮੀ ਹੁਕਮ ਕੀਤਾ। ਪਿਆਲਾ ਖੋਲ ਸ੍ਰੀ ਵਾਹ ਸੀ ਐਚ ਪੈਨ ਦਾ ਇੱਕੋ ਹੀ ਸੈਂਟੈਂਸ ਕਹਾਂਗਾ। ਉਹਨਾਂ ਨੇ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚ ਲਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਦੀ ਰੱਖਿਆ ਸ਼ਸਤਰ ਹੀ ਕਰ ਸਕਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਝ ਲਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਕ ਗੁਣਾਂ ਦੀ ਰੱਖਿਆ ਸ਼ਸਤਰ ਹੀ ਕਰ ਸਕਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰ ਲਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਦੀ ਰੱਖਿਆ ਸ਼ਸਤਰਾਂ ਨਾਲ ਹੀ ਹੋ ਸਕਦੀ ਹੈ। ਤਾਂਹੀਓ ਉਹਨਾਂ ਨੇ ਆਪ ਵੀ ਸ਼ਸਤਰ ਪਹਿਨੇ ਤੇ ਆਪਣੇ ਸਿੱਖਾਂ ਨੂੰ ਸ਼ਸਤਰ ਪਹਿਨਾ ਦਿੱਤੇ, ਬਖਸ਼ਿਆ ਕਰ ਦਿੱਤੀਆਂ। ਪਿਆਲਾ ਖੋਲ ਸ੍ਰੀ ਵਾਹ ਤਾਂ ਜਿੱਥੇ ਉਹਨਾਂ ਦਾ ਪਵਿੱਤਰ ਗੁਰਪੁਰਬ ਹੈ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਪਿਆਰਿਆਂ ਨੂੰ ਸ਼ਸਤਰ ਬਖਸ਼ੇ ਉਸ ਆਦਰਸ਼ ਤੇ ਚੱਲਦਿਆਂ ਹੋਇਆਂ ਸਿੱਖੀ ਦੀ ਸਿੱਖੀ ਦੀਆਂ ਪਰੰਪਰਾਵਾਂ ਦੀ ਤੇ ਫਿਰ ਸਿੱਖੀ ਦੇ ਬੋਲ ਫਾਲੇ ਤੇ ਚੜ੍ਹਦੀ ਕਲਾ ਲਈ ਆਪਣੀ ਜਾਨ ਤੱਕ ਦੀ ਬਾਸੀ ਲਾ ਦੇਣ ਵਾਲੇ ਪਿਆਰੇ ਦਾ ਦਿਨ ਵੀ ਤੁਸੀਂ ਪਿਆਰ ਨਾਲ ਮਨਾ ਰਹੇ ਹੋ। ਬਸ ਇਹੋ ਹੀ ਬਾਪ ਤੇ ਬੇਟੇ ਤੇ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਪਿਆਲਾ ਖੋਲ ਸ੍ਰੀ ਵਾਹ ਜਿੱਥੇ ਬਾਪ ਦੀ ਯਾਦ ਉੱਥੇ ਬੇਟੇ ਦੀ, ਜਿੱਥੇ ਗੁਰੂ ਦੀ ਯਾਦ ਜਿੱਥੇ ਗੁਰੂ ਦਾ ਜ਼ਿਕਰ ਉੱਥੇ ਉਹਦੇ ਸਿੱਖ ਦਾ ਜ਼ਿਕਰ ਜ਼ਰੂਰ ਹੁੰਦਾ। ਹਾਂ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੌੜੀ ਰਾਗ ਦੀ ਪਹਿਲੀ ਵਾਰ ਵਿੱਚ ਇਹ ਵਿਚਾਰ ਦਿੱਤਾ ਹੈ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਖਿਲਾਫ ਗੋਇੰਦੇ ਖੱਤਰੀ ਦਾ ਪਾਲਕ ਪੁੱਤਰ ਮੁਤਬੰਨਾ ਪੁੱਤਰ ਜੋ ਸ਼ਿਕਾਇਤ ਲੈ ਕੇ ਗਿਆ ਉਹਦੇ ਨਾਲ ਬਾਦਸ਼ਾਹ ਵੱਲੋਂ ਇਸ ਦੁਨੀਆਂ ਤੇ ਜੋ ਸਲੂਕ ਕੀਤਾ ਗਿਆ ਉਹ ਤੇ ਲੋਕਾਂ ਨੇ ਡਿੱਠਾ। ਮਲ ਜੂਈ ਭਰਿਆ ਨੀਲਾ ਕਾਲਾ ਕੀ ਢੋਲਣਾ, ਤਿੰਨ ਵੇ ਮੁਖ ਹੈ ਨੂੰ ਪਾਇਆ, ਪਾਸ ਨ ਦੇਈ ਕੋਈ ਬਹਿਣ ਜਗਤ ਮੈਂ, ਗੁਹ ਪੜ ਸਕਵੀ ਮਲ ਲਾਏ ਮਨਮੁਖ ਆਇਆ। ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ ਜਿਸਨੇ ਗੁਰੂ ਅਮਰਦਾਸ ਜੀ ਦੇ ਖਿਲਾਫ ਮੁਕਦਮਾ ਦਾਇਰ ਕੀਤਾ। ਕਹਿੰਦੇ ਨੇ ਵਾਹਿਗੁਰੂ ਵੱਲੋਂ ਨਿਆਂ ਹੋਇਆ ਕਿ ਉਹਦੇ ਮੂੰਹ ਤੇ ਗੰਦਗੀ ਦਾ ਤੋਬਰਾ ਬੰਨਿਆ ਗਿਆ ਤੇ ਉਹ ਪਾਗਲ ਹੋ ਕੇ ਖਤਮ ਹੋ ਗਿਆ। ਉਦੋਂ ਤੱਕ ਉਹ ਤੋਬਰਾ ਹਟਾਇਆ ਹੀ ਨਾ ਗਿਆ ਜਦੋਂ ਤੱਕ ਗੋਇੰਦੇ ਖੱਤਰੀ ਦਾ ਭਤੀਜਾ ਖਤਮ ਨਾ ਹੋ ਗਿਆ। ਸੰਸਾਰ ਨੇ ਦੇਖਿਆ, ਲੋਕਾਂ ਨੇ ਦਿੱਠਾ, ਗੁਰੂ ਨਾਲ ਧਰੋਹ ਕਰਨ ਵਾਲੇ ਦਾ ਕੀ ਹਾਲ ਹੁੰਦਾ। ਪਰ ਗੁਰੂ ਰਾਮਦਾਸ ਜੀ ਮਹਾਰਾਜ ਇਹ ਵੀ ਦੱਸਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਨਰਕ ਵਿੱਚ ਸੁੱਟ ਦਿੱਤਾ। ਉਹ ਨਰਕਾਂ ਵਿੱਚ ਜਲਦਾ ਰਿਹਾ, ਨਰਕਾਂ ਵਿੱਚ ਬਲਦਾ ਰਿਹਾ, ਬਾਕੀ ਲੋਕਾਂ ਨੂੰ ਇਹ ਸੂਝ ਪ੍ਰਾਪਤ ਹੋ ਸਕੇ। ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਨੇ, ਸਿਰਫ ਇਸ ਦੁਨੀਆਂ ਦੀ ਬਾਤ ਹੀ ਨਹੀਂ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਜੋ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਸੱਚਖੰਡ ਪਰਲੋਕ ਵਿੱਚ ਵਰਤਦਾ ਹੈ ਉਹ ਦੇਖਿਆ ਹੈ ਤੇ ਉਹ ਸਾਰਿਆਂ ਸਿੱਖਾਂ ਨੂੰ ਸੰਗਤਾਂ ਨੂੰ ਸੁਣਾ ਦਿੱਤਾ ਹੈ ਤਾਂ ਜੋ ਗੁਰੂ ਦੀ ਮਹਾਨਤਾ ਦਾ ਲੋਕਾਂ ਨੂੰ ਪਤਾ ਲੱਗ ਸਕੇ। ਗੁਰੂ ਦੀ ਅਜਿਹੀ ਸ਼ਖਸੀਅਤ ਹੈ, ਗੁਰੂ ਜੀ ਦੀ ਅਜਿਹੀ ਦ੍ਰਿਸ਼ਟੀ ਹੈ, ਜੋ ਲੱਖਾਂ ਕਾਸ਼ਾਂ ਤੇ ਪਤਾਲਾਂ ਵਿੱਚ ਵਰਤਦਾ ਹੈ ਉਹ ਸਾਰਾ ਕੁਝ ਗੁਰੂ ਦੀ ਨਜ਼ਰ ਵਿੱਚ ਹੁੰਦਾ ਹੈ, ਗੁਰੂ ਦੇ ਸਨਮੁਖ ਤੇ ਪ੍ਰਤੱਖ ਹੁੰਦਾ ਹੈ। ਜੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਪਰਲੋਕ ਦੇ ਹਾਲਾਤ ਸਾਡੇ ਸਾਹਮਣੇ ਰੱਖੇ ਨੇ ਤਾਂ ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਉਹਨਾਂ ਨੇ ਅੱਜ ਤੋਂ 300 ਸਾਲ ਪਹਿਲਾਂ ਜਿਹੜੀ ਵਿਅਕਤੀ ਸੰਸਾਰ ਤੇ ਜੇ ਆਈ ਨਹੀਂ, ਸੰਸਾਰ ਵਿੱਚ ਪ੍ਰਗਟ ਨਹੀਂ ਹੋਈ, ਜਿਹੜਾ ਸਮਾਨਾ ਉਹਨਾਂ ਨੇ ਖੁਦ ਨਹੀਂ ਦੇਖਿਆ, ਉਸ ਸਮੇਂ ਦੀ ਵਿਚਾਰ ਦਸਮ ਗ੍ਰੰਥ ਅੰਦਰ ਉਹਨਾਂ ਨੇ ਵਰਣਨ ਕਰ ਦਿੱਤੀ ਏ, ਲਿਖ ਦਿੱਤੀ ਏ। 84 ਤੋਂ ਬਾਅਦ ਭਵਿੱਖ ਦੇ ਹਾਲਾਤ ਜਾਣਨ ਲਈ ਗੁਰੂ ਨਾਨਕ ਦੇਵ ਜੀ ਦੇ ਸਿੱਖ ਉਤਸ਼ਾਹਿਤ ਰਹਿੰਦੇ ਨੇ, ਅਗਾਂਹ ਕੀ ਹੋਵੇਗਾ, ਕੈਸੇ ਹਾਲਾਤ ਹੋਣਗੇ, ਸਾਡਾ ਕੀ ਬਣੇਗਾ, ਧਰਮ ਦਾ ਕੀ ਬਣੇਗਾ। ਆਖਿਰ ਧਰਮ ਦੀ ਸਿੱਖੀ ਦਾ ਕਿਸ ਨੂੰ ਖਿਆਲ ਏ, ਧਰਮ ਦਾ ਕਿਸ ਨੂੰ ਖਿਆਲ ਏ। ਲੋਕ ਤੇ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਖੂਨ ਨਾਲ ਆਪਣਾ ਚਿਹਰਾ ਜਰਾ ਸੁਰਖ ਕਰਨਾ ਚਾਹੁੰਦੇ ਨੇ। ਉਂਝ ਤੇ ਸ਼ਹੀਦਾਂ ਦਾ ਖੂਨ ਕੌਮਾਂ ਦੇ ਚਿਹਰੇ, ਕੌਮਾਂ ਦੇ ਮੱਥੇ, ਕੌਮਾਂ ਦੇ ਮੂੰਹ ਨੂੰ ਰੰਗੀਨਤਾ ਬਖਸ਼ਦੇ ਨੇ, ਪਰ ਕੁਝ ਲੋਕ ਚਾਹੁੰਦੇ ਨੇ ਕੌਮ ਦਾ ਸਿਰ ਉੱਚਾ ਹੋਵੇ ਜਾਂ ਨਾ ਹੋਵੇ, ਕੌਮ ਦੇ ਚਿਹਰੇ ਤੇ ਜਲਾਲ ਆਵੇ ਜਾਂ ਨਾ ਆਵੇ, ਸਾਡੀ ਗੱਲ ਜ਼ਰੂਰ ਬਣ ਜਾਵੇ। ਪਿਆਰ ਲੱਖੋ ਸ੍ਰੀ ਵਾਹਿ। ਹਾਂ ਕੀ ਹੋਵੇਗਾ ਇਸ ਅਸੀਂ ਪੁੱਛਦੇ ਹਾਂ, ਸਵਾਲ ਕਰਦੇ ਹਾਂ। ਇਸੇ ਲਈ ਕੋਈ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਕਿ ਹਜ਼ੂਰ ਨੇ ਜੋ ਕੁਝ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਲਿਖਿਆ ਹੈ ਉਹਦਾ ਵਿਚਾਰ ਹੀ ਕੀਤਾ ਜਾਵੇ। ਤਾਂ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 300 ਸਾਲ ਪਹਿਲਾਂ ਆਉਣ ਵਾਲਾ ਸਮਾਂ ਅਜੇ ਜਿਹੜਾ ਨਹੀਂ ਆਇਆ, ਅਜੇ ਜਿਹੜਾ ਸਮਾਂ ਨਹੀਂ ਆਇਆ, ਜਿਹੜਾ ਸਮਾਂ ਆਉਣਾ ਹੈ ਔਰ ਜਿਸ ਸਮੇਂ ਵਿੱਚ ਅਸੀਂ ਗੁਜ਼ਰ ਰਹੇ ਹਾਂ ਇਸ ਤੋਂ ਜ਼ਿਆਦਾ ਖਤਰਨਾਕ ਆਉਣਾ, ਜ਼ਿਆਦਾ ਭਿਆਨਕ ਹੋਵੇਗਾ, ਜ਼ਿਆਦਾ ਖਤਰਨਾਕ ਹੋਵੇਗਾ, ਉਹਦਾ ਵਰਣਨ ਕਰ ਰਹੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਦਸ਼ਮੇਸ਼ ਪਿਤਾ ਜੀ। ਆ ਸਹੀ ਭਵਿਸ਼ਯ ਦੀ ਵਿਚਾਰਧਾਰਾ ਅਗਰ ਪੜ੍ਹਨੀ ਹੈ ਜਾਂ ਸੁਣਨੀ ਹੈ ਤਾਂ ਦਸਮ ਗ੍ਰੰਥ ਦਾ ਇਹ ਹਿੱਸਾ ਪੜ੍ਹਿਆ ਕਰੋ। ਬਾਕੀ ਜੋ ਆਮ ਸਾਨੂੰ ਪੁਸਤਕਾਂ ਛਪੀਆਂ 100 ਸਾਖੀਆਂ ਦੇ ਰੂਪ ਵਿੱਚ ਮਿਲਦੀਆਂ ਨੇ ਉਹ ਤਾਂ ਵਿਦਵਾਨਾਂ ਨੇ, ਸਿੱਖਾਂ ਨੇ ਬਾਅਦ ਵਿੱਚ ਲਿਖੀਆਂ ਨੇ, ਪਰ ਜੋ ਰਚਨਾ ਵਿਚਾਰ ਰਹੇ ਹਾਂ ਇਹ ਸਤਿਗੁਰੂ ਜੀ ਨੇ ਆਪ ਲਿਖੀ ਹੈ, ਆਪ ਲਿਖਵਾਈ ਹੈ ਤੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ। ਸੁਣੀਏ ਅੱਜ ਦੇ ਵਿਚਾਰ ਦਾ ਆਰੰਭ ਸੱਚੇ ਪਾਤਸ਼ਾਹ ਇਹਨਾਂ ਸ਼ਬਦਾਂ ਵਿੱਚ ਕਰ ਰਹੇ ਨੇ ਜੀ।
ਹਿੰਦੂ ਤੁਰਕ ਮਤ ਦੋਹੋਂ ਪਰ ਹਰ ਕਰ।
ਹਜ਼ੂਰ ਫਰਮਾਉਂਦੇ ਨੇ ਲੋਕ ਧਰਮ ਤੋਂ ਬਹੁਤ ਦੂਰ ਚਲੇ ਜਾਣਗੇ। ਹੁਣ ਤਾਂ ਬਹੁਤ ਲੋਕ ਧਰਮੀ ਪ੍ਰਤੀਤ ਹੁੰਦੇ ਨੇ, ਅਣਗਿਣਤ ਲੋਕਾਂ ਦੇ ਅੰਦਰ ਧਰਮ ਦਾ ਪ੍ਰਤੱਖ ਸਤਿਕਾਰ ਦੇਖਿਆ ਜਾਂਦਾ ਹੈ। ਜਿਹੜੇ ਲੋਕ ਆਪਣੇ ਸਿਰ ਦੇ ਰਹੇ ਨੇ, ਜਿਨ੍ਹਾਂ ਨੇ ਸੀਸ ਇਸ ਸਮੇਂ ਅੰਦਰ ਵੀ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਭੇਟ ਕੀਤੇ ਨੇ, ਕੀਤੀ ਜਾ ਰਹੇ ਨੇ, ਇਸ ਤੋਂ ਵੱਡਾ ਹੋਰ ਕੋਈ ਧਰਮੀ ਸਾਨੂੰ ਮਿਲ ਸਕੇਗਾ? ਉਹ ਹੀ ਧਰਮੀ ਨੇ ਜਿਨ੍ਹਾਂ ਨੇ ਗੁਰੂ ਦੇ ਆਦਰਸ਼ ਲਈ ਆਪਣਾ ਸੀਸ ਵੀ ਭੇਟ ਚੜਾ ਦਿੱਤਾ, ਭੇਟ ਕਰ ਦਿੱਤਾ। ਤਾਹੀ ਉਹ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਸੀਸ ਚੁਕਾਉਂਦੇ ਹਾਂ, ਉਹਨਾਂ ਦੀ ਕਰਨੀ ਕਮਾਈ ਨੂੰ ਚੇਤੇ ਕਰਦੇ ਹਾਂ। ਪਰ ਹਜ਼ੂਰ ਫਰਮਾਉਂਦੇ ਨੇ ਵਕਤ ਆਵੇਗਾ, ਹਿੰਦੂ ਤਰਕ ਮਤ ਦੋ ਪਰ ਹਰ ਕਰ, ਨਾ ਕੋਈ ਹਿੰਦੂ ਰਹੇਗਾ ਨਾ ਕੋਈ ਤੁਰਕ। ਤੁਰਕਸਤਾਨ ਦੇ ਹੋਣ ਕਰਕੇ ਆਮ ਮੁਸਲਮਾਨਾਂ ਨੂੰ ਤੁਰਕ ਕਿਹਾ ਜਾਂਦਾ ਸੀ। ਸਿੱਖ ਇਤਿਹਾਸ ਦੇ ਸ਼ਬਦਾਂ ਵਿੱਚ, ਪੁਰਾਤਨ ਸਿੱਖਾਂ ਦੇ ਵੀ ਸ਼ਬਦਾਂ ਵਿੱਚ ਜ਼ਿਆਦਾਤਰ ਮੁਸਲਮਾਨ ਲੋਕਾਂ ਨੂੰ ਤੁਰਕ ਕਰਕੇ ਮੁਖਾਤਬ ਕਰਦੇ ਸਨ, ਕਿਉਂਕਿ ਉਹ ਤੁਰਕਸਤਾਨ ਤੋਂ ਆਏ ਸਨ। ਇਸ ਵਾਸਤੇ ਹਜ਼ੂਰ ਉਸ ਸ਼ਬਦ ਦੀ ਵਰਤੋਂ ਕਰ ਰਹੇ ਨੇ, ਨਾ ਤਾਂ ਕੋਈ ਹਿੰਦੂ ਹੀ ਹਿੰਦੂ ਮਤ ਰਹੇਗਾ, ਨਾ ਤੁਰਕਸਤਾਨ ਦੇ ਲੋਕਾਂ ਦਾ ਮੁਸਲਮਾਨਾਂ ਦਾ ਮਤ ਰਹੇਗਾ। ਹਿੰਦੂ ਤੇ ਮੁਸਲਮਾਨ ਦੋਨਾਂ ਦੇ ਮਤ ਸਿਧਾਂਤ ਨੂੰ ਵਿਚਾਰ ਨੂੰ ਮਤ ਨੂੰ ਪਰ ਹਰ ਕਰ ਪਰੇ ਤਿਆਗ ਕੇ ਨਾਸ ਕਰਕੇ ਮਿਟਾ ਕੇ
ਚੱਲ ਹੈ ਭਿੰਨ ਭਿੰਨ ਮਤ ਘਰ ਘਰ
ਘਰਾਂ ਘਰਾਂ ਦੇ ਵਿੱਚ ਭਿੰਨ ਭਿੰਨ ਜੁਦਾ ਜੁਦਾ ਵੱਖਰੇ ਵੱਖਰੇ ਮਤ ਚੱਲਣਗੇ ਹਰ ਘਰ ਦਾ ਵੱਖਰਾ ਮਤਾ ਹੋਵੇਗਾ ਸਲਾਹ ਹੀ ਨਹੀਂ ਮਤ ਸਿਧਾਂਤ ਧਰਮ ਕਹਿੰਦੇ ਨੇ ਘਰਾਂ ਘਰਾਂ ਦਾ ਵੱਖਰਾ ਵੱਖਰਾ ਭਿੰਨ ਭਿੰਨ ਜੁਦਾ ਜੁਦਾ ਜਿਹੜਾ ਮਤ ਚੱਲੇਗਾ
ਇੱਕ ਇੱਕ ਮੰਤਰਣਾ ਗਾ
ਤੇ ਇੱਕ ਘਰ ਜਿਹੜਾ ਹੈ ਜਾਂ ਇੱਕ ਆਦਮੀ ਜਿਹੜਾ ਹੈ ਉਹ ਇੱਕ ਇੱਕ ਦਾ ਇੱਕ ਇੱਕ ਆ ਧਰਮ ਦਾ ਇੱਕ ਇੱਕ ਆਦਮੀ ਦਾ ਜਿਹੜਾ ਮਤ ਹੈ ਸਿਧਾਂਤ ਹੈ ਉਸੇ ਤਾਂ ਹੀ ਮੰਤਰ ਹੈ ਜੋ ਵਿਚਾਰ ਹੈ ਜੋ ਉਪਦੇਸ਼ ਹੈ ਮੰਤਰ ਹੈ ਉਹਨੂੰ ਗ੍ਰਹਿਣ ਨਹੀਂ ਕਰੇਗਾ ਹਰ ਆਦਮੀ ਆਪਣਾ ਆਪਣਾ ਮੰਤਰ ਵੀ ਵੱਖਰਾ ਬਣਾ ਲਵੇਗਾ ਵੀ ਮੇਰਾ ਮੰਤਰ ਇਹ ਹੈ ਮੇਰਾ ਮੰਤਰ ਇਹ ਹੈ ਮੈਂ ਇਸ ਤਰੀਕੇ ਨਾਲ ਚੱਲਣਾ ਮੈਂ ਇਸ ਢੰਗ ਦੇ ਨਾਲ ਜਾਪ ਕਰਨਾ ਜਾਪ ਵਿੱਚ ਵੀ ਭੇਦ ਹੋ ਜਾਵੇਗਾ
ਇੱਕ ਇੱਕ ਸੰਗ ਨਾ ਰਹਿ
ਤੇ ਇੱਕ ਆਦਮੀ ਇੱਕ ਧਰਮ ਨੂੰ ਮੰਨਣ ਵਾਲਾ ਆਦਮੀ ਇੱਕ ਧਰਮ ਮੰਨਣ ਵਾਲੇ ਦੇ ਨਾਲ ਨਹੀਂ ਰਹਿ ਸਕੇਗਾ ਕਿਉਂਕਿ ਵੱਖਰੇ ਵੱਖਰੇ ਸਿਧਾਂਤ ਹੋਣਗੇ ਵੱਖਰੇ ਵੱਖਰੇ ਵਿਚਾਰ ਹੋਣਗੇ ਵੱਖਰੇ ਵੱਖਰੇ ਖਿਆਲ ਹੋਣਗੇ ਉਂਝ ਧਰਮ ਤੇ ਏਕਤਾ ਦਾ ਪ੍ਰਤੀਕ ਹੈ ਧਰਮ ਹਰ ਮਨੁੱਖ ਨੂੰ ਪਰਮੇਸ਼ਵਰ ਦੀ ਸ਼ਰਨ ਵਿੱਚ ਆਉਣ ਦੀ ਪ੍ਰੇਰਨਾ ਦਿੰਦਾ ਪਰ ਜਦੋਂ ਧਰਮ ਦਿਖਾਵੇ ਦਾ ਹੋ ਜਾਵੇ ਫਿਰ ਉਸ ਮੌਕੇ ਤੇ ਧਰਮ ਦਿਖਾਵੇ ਦਾ ਧਰਮ ਮਨੁੱਖ ਨੂੰ ਮਨੁੱਖ ਤੋਂ ਦੂਰ ਲੈ ਜਾਂਦਾ ਪਰ ਧਰਮ ਦੀ ਸਾਧਨਾ ਜੋ ਧਰਮ ਦਾ ਅਸਲ ਰੂਪ ਹੈ ਉਹ ਮਨੁੱਖ ਨੂੰ ਮਨੁੱਖ ਦੇ ਬਹੁਤ ਨੇੜੇ ਲਿਆਉਂਦਾ ਨਜ਼ਦੀਕ ਲਿਆਉਂਦਾ ਹਾਂ ਦਿਖਾਵੇ ਦਾ ਧਰਮ ਮਨੁੱਖ ਨੂੰ ਰੱਬ ਤੋਂ ਵੀ ਦੂਰ ਲੈ ਜਾਂਦਾ ਪਰ ਸੱਚਾ ਧਰਮ ਮਨੁੱਖ ਨੂੰ ਰੱਬ ਦੇ ਨੇੜੇ ਨਹੀਂ ਲਿਆਂਦਾ ਬਲਕਿ ਰੱਬ ਦੇ ਵਿੱਚ ਹੀ ਜਜ਼ਬ ਕਰ ਦਿੰਦਾ ਰੱਬ ਦਾ ਰੂਪ ਕਰ ਦਿੰਦਾ ਹੈ ਜੀ
ਆਪ ਆਪ ਪਾਰ ਬ੍ਰਹਮ ਕਹਿ
ਅਨੇਕਾਂ ਲਹਿਰਾਂ ਉੱਠਦੀਆਂ ਨੇ ਅਨੇਕਾਂ ਲਹਿਰਾਂ ਸਮਾਪਤ ਹੋ ਜਾਂਦੀਆਂ ਨੇ ਅਣਗਿਣਤ ਲੋਕ ਆਉਂਦੇ ਨੇ ਔਰ ਉਹ ਆਪਣੇ ਆਪ ਨੂੰ ਅਵਤਾਰ ਦੇ ਰੂਪ ਵਿੱਚ ਪੇਸ਼ ਕਰਦੇ ਨੇ ਜਿੱਥੇ ਹੋਰ ਲੋਕਾਂ ਦੇ ਅੰਦਰ ਇਹ ਚੀਜ਼ਾਂ ਚੱਲਦੀਆਂ ਨੇ ਉੱਥੇ ਸਾਡੇ ਸਮਾਜ ਅੰਦਰ ਵੀ ਇਹ ਚੀਜ਼ਾਂ ਚੱਲਦੀਆਂ ਨੇ ਕਦੇ ਨਕਲੀ ਨਿਰੰਕਾਰੀ ਆਪਣੇ ਆਪ ਨੂੰ ਅਵਤਾਰ ਕਹਿੰਦੇ ਸਨ ਕਦੇ ਦਰਸ਼ਨ ਦਾਸੀਏ ਆਪਣੀ ਮਹਾਨਤਾ ਦਾ ਪ੍ਰਗਟਾਓ ਕਰਦੇ ਸਨ ਕਦੇ ਹੋਰ ਕੋਈ ਨਾ ਕੋਈ ਚੀਜ਼ ਕੋਈ ਨਾ ਕੋਈ ਵਿਅਕਤੀ ਚੱਲਿਆ ਰਹਿੰਦਾ ਜਿਹੜਾ ਇਹੋ ਹੀ ਦਾਵਾ ਕਰਦਾ ਕਿ ਉਹ ਹੀ ਪਰਮੇਸ਼ਵਰ ਹੈ ਉਹ ਹੀ ਨਿਰੰਕਾਰ ਹੈ ਕਈ ਐਸੇ ਲੋਕ ਵੀ ਨੇ ਜਿਹੜੇ ਉਸ ਤਰੀਕੇ ਨਾਲ ਦਸਤਾਰ ਬੰਨਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੰਨਦੇ ਰਹੇ ਦਸਤਾਰ ਸਜਾਉਂਦੇ ਰਹੇ ਨਹੀਂ ਨਹੀਂ ਇਉਂ ਤਾਂ ਬਾਤ ਨਹੀਂ ਬਣੇਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਜਿਸ ਦੀ ਬੁਨਿਆਦ ਅੱਜ ਦੇ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਕਿ ਮੇਰਾ ਹਰ ਸਿੱਖ ਆਪਣੇ ਸਿਰ ਤੇ ਤਾਜ ਰੱਖ ਸਕਦਾ ਹੈ ਮੈਂ ਹਰ ਸਿੱਖ ਦੇ ਸਿਰ ਉੱਪਰ ਤਾਜ ਰੱਖ ਦਿੱਤਾ ਬਸ਼ਰਤੇ ਉਹ ਗੁਰੂ ਦਾ ਸਿੱਖ ਹੋ ਜਾਵੇ ਉਹ ਗੁਰੂ ਦਾ ਬਣ ਜਾਵੇ ਮਗਰ ਸਿੱਖ ਨੇ ਸਿਰ ਤੇ ਤਾਜ ਰੱਖ ਕੇ ਇਹ ਨਹੀਂ ਕਹਿਣਾ ਵੀ ਉਹ ਤਾਜਦਾਰ ਬਣ ਗਿਆ ਉਹ ਕਲਗੀਧਰ ਬਣ ਗਿਆ ਬਲਕਿ ਉਹਨੇ ਉਹ ਜਿਹਨੇ ਸਿਰ ਤੇ ਤਾਜ ਰੱਖਿਆ ਉਹਦੇ ਕਦਮਾਂ ਤੇ ਆਪਣਾ ਸਿਰ ਚੁਕਾ ਦੇਣਾ ਕਿ ਇਹ ਤੇਰੀ ਵਡਿਆਈ ਹੈ ਇਹ ਤੇਰੀ ਬਖਸ਼ਿਸ਼ ਹੈ ਤੇਰੀ ਮਿਹਰਾਮਤ ਹੈ ਕਿ ਜਿਹੜੇ ਨੀਵੀਆਂ ਜਾਤੀਆਂ ਦੇ ਸਨ ਨਿਗਮ ਨੇ ਲਿਖਿਆ ਹੈ ਕਿ ਜਿਹੜੇ ਲੱਕੜੀ ਦਾ ਕੰਮ ਕਰਨ ਵਾਲੇ ਸਨ ਲੁਹਾਰਾਂ ਦਾ ਕੰਮ ਕਰਨ ਵਾਲੇ ਸਨ ਨਾਈਆਂ ਤੇ ਸ਼ੀਪਿਆਂ ਦਾ ਕੰਮ ਕਰਨ ਵਾਲੇ ਸਨ ਜਿਹੜੇ ਲੁਬਾਣੇ ਸਨ ਜਿਹੜੇ ਹੱਲ ਵਾਹੀ ਦਾ ਕੰਮ ਕਰਨ ਵਾਲੇ ਸਨ 3000 ਉਹਨਾਂ ਸੂਰਬੀਰਾਂ ਦੀ ਫੌਜ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਹਿਨਸ਼ਾਹ ਸ਼ਾਹਜਹਾਂ ਦੀ ਫੌਜ ਦੇ ਛੱਕੇ ਛੁੜਾ ਦਿੱਤੇ ਪਿਆਲਾ ਖੋ ਸ੍ਰੀ ਵਾਹ ਹਾਂ ਇਹ ਬਖਸ਼ਾਂ ਉਹਨਾਂ ਨੇ ਕੀਤੀਆਂ ਇਹ ਮਿਹਰਾਨਤਾਂ ਉਹਨਾਂ ਨੇ ਕੀਤੀਆਂ ਇਹ ਦਾਤਾਂ ਉਹਨਾਂ ਨੇ ਬਖਸ਼ਿਸ਼ ਕੀਤੀਆਂ ਇਸ ਵਾਸਤੇ ਕਹਿੰਦੇ ਨੇ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਵਿੱਚ ਐਸੇ ਲੋਕ ਵੀ ਹੋਣਗੇ ਜਿਹੜੇ ਪਰਮੇਸ਼ਰ ਕਹਾਣਗੇ ਆਪਣੇ ਆਪ ਨੂੰ ਨਿਰੰਕਾਰ ਪਰਮੇਸ਼ਰ ਸਦਵਾਣਗੇ ਜੀ
ਨੀਚ ਉੱਚ ਕਾ ਸੀਸ ਨਾ ਨਹਿ
ਤੇ ਜਿਹੜੇ ਆਪਣੇ ਤੋਂ ਛੋਟੇ ਹੋਣਗੇ ਉਹ ਆਪਣੇ ਤੋਂ ਉੱਚੇ ਨੂੰ ਆਪਣੇ ਤੋਂ ਵੱਡੇ ਨੂੰ ਸਿਰ ਨਹੀਂ ਚੁਕਾਣਗੇ ਉਹ ਕਹਿਣਗੇ ਜਿਹੜੇ ਵੱਡੇ ਨੇ ਉਹ ਸਾਡੇ ਪੈਰਾਂ ਤੇ ਸਿਰ ਰੱਖਣ ਜਿਹੜੇ ਨੀਚ ਨੀਵੇਂ ਨੇ ਜਿਹੜੇ ਛੋਟੇ ਨੇ ਉਹ ਉੱਚਿਆਂ ਦਾ ਸਤਿਕਾਰ ਨਹੀਂ ਕਰਨਗੇ ਸਨਮਾਨ ਨਹੀਂ ਕਰਨਗੇ ਧਰਮ ਗ੍ਰੰਥਾਂ ਅੰਦਰ ਹਦਾਇਤ ਕੀਤੀ ਗਈ ਹੈ ਮਨੁੱਖ ਨੂੰ। ਜਦੋਂ ਕਿਸੇ ਨੂੰ ਆਪਣੇ ਤੋਂ ਗੁਣਵਾਨ ਦੇਖੋ, ਉਹਦਾ ਸਤਿਕਾਰ ਕਰੋ। ਜਦੋਂ ਕਿਸੇ ਨੂੰ ਆਪਣੇ ਤੋਂ ਬਜ਼ੁਰਗ ਦੇਖੋ, ਆਪਣੇ ਤੋਂ ਵਡੇਰਾ ਦੇਖੋ ਉਮਰ ਵਿੱਚ, ਉਦੋਂ ਉਹਨੂੰ ਸਤਿਕਾਰ ਨਾਲ ਪੇਸ਼ ਆਓ, ਉਹਦਾ ਅਦਬ ਕਰੋ, ਉਹਦਾ ਸਤਿਕਾਰ ਕਰੋ, ਉਹਦਾ ਸਨਮਾਨ ਕਰੋ, ਕਿਉਂਕਿ ਉਹ ਬਜ਼ੁਰਗ ਹੈ, ਸਾਡੇ ਤੋਂ ਉਮਰ ਵਿੱਚ ਉਹ ਵੱਡਾ ਹੈ। ਵਾਹਿਗੁਰੂ ਨੇ ਸਾਡੇ ਨਾਲ ਉਹਨੂੰ ਜ਼ਿਆਦਾ ਕਾਬਲੀਅਤ ਦਿੱਤੀ ਏ, ਪਰ ਇੱਥੇ ਕਹਿ ਰਹੇ ਨੇ ਵਕਤ ਆਵੇਗਾ ਜਦੋਂ ਜਿਹੜੇ ਨੀਚੇ ਹੋਣਗੇ, ਛੋਟੇ ਹੋਣਗੇ, ਉਹ ਉੱਚਿਆਂ ਨੂੰ, ਬਜ਼ੁਰਗਾਂ ਨੂੰ, ਵੱਡਿਆਂ ਨੂੰ ਆਪਣਾ ਸਿਰ ਨਹੀਂ ਚੁਕਾਣਗੇ, ਉਹਨਾਂ ਦਾ ਸਤਿਕਾਰ ਨਹੀਂ ਕਰਨਗੇ।
ਏਕ ਏਕ ਮਤ ਇੱਕ ਇੱਕ ਧੰਮ,
ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਮਤ ਚੱਲੇਗਾ, ਇੱਕ ਇੱਕ ਧਰਮ ਹੋਵੇਗਾ, ਇੱਕ ਇੱਕ ਘਰ ਵਿੱਚ ਇੰਨੇ ਧਰਮ ਹੋ ਜਾਣਗੇ, ਇੰਨੀ ਧਰਮਾਂ ਦੀ ਬਹੁਲਤਾ ਹੋ ਜਾਵੇਗੀ।
ਘਰ ਘਰ ਹੋਏ ਬੈਠ ਹੈ ਰਾਮਾ,
ਤੇ ਘਰਾਂ ਘਰਾਂ ਵਿੱਚ ਲੋਕ ਰਾਮ ਜੀ ਦਾ ਰੂਪ ਹੋ ਕੇ, ਰਾਮ ਬਣ ਕੇ ਬੈਠ ਜਾਣਗੇ। ਘਰਾਂ ਘਰਾਂ ਵਿੱਚ ਰਾਮ ਪੈਦਾ ਹੋਣਗੇ, ਘਰਾਂ ਘਰਾਂ ਵਿੱਚ ਰੱਬ ਪੈਦਾ ਹੋਣਗੇ, ਅਣਗਿਣਤ ਲੋਕ ਪੈਦਾ ਹੋਣਗੇ। ਜਿੱਥੇ ਨਿਰੰਕਾਰੀਆਂ ਦਾ ਅੱਡਾ ਸੀ, ਉਹਨਾਂ ਦੀ ਮਨਸ਼ਾ, ਉਹਨਾਂ ਦੇ ਖਿਆਲ, ਉਦੋਂ ਹੀ ਇੱਕ ਫਕੀਰ, ਮਸਤ ਫਕੀਰ ਨੇ ਭਾਂਪ ਲਈ ਤੇ ਵੀ ਇਹ ਕਿਸ ਪਾਸੇ ਚੱਲ ਰਹੇ ਨੇ, ਤੇ ਆਉਣ ਵਾਲੇ ਵਕਤ ਵਿੱਚ ਕੌਮ ਦਾ, ਪੰਥ ਦਾ, ਸਿੱਖੀ ਦਾ ਇਹ ਕਿੰਨਾ ਨੁਕਸਾਨ ਕਰਨਗੇ। ਉਹਨੇ ਉਹਨਾਂ ਦੇ ਸਾਹਮਣੇ ਆਪਣੀ ਧੂਣੀ ਰਮਾ ਦਿੱਤੀ, ਔਰ ਨਿਰੰਕਾਰੀਆਂ ਦੇ ਬੜੇ ਖਤਰਨਾਕ ਹਮਲੇ ਉਹਨੇ ਸਹਿਣਸ਼ੀਲਤਾ ਦੇ ਨਾਲ ਪਛਾੜ ਦਿੱਤੇ, ਕਿਉਂਕਿ ਉਸ ਮੌਕੇ ਤੇ ਬਹੁਤ ਸਾਡੇ ਧਾਰਮਿਕ ਲੋਕਾਂ ਤੇ ਧਾਰਮਿਕ ਆਗੂਆਂ ਨੇ ਉਹਦੀ ਆਵਾਜ਼, ਉਹਦੀ ਫਰਿਆਦ ਸੁਣਨ ਤੋਂ ਇਨਕਾਰ ਕਰ ਦਿੱਤਾ। ਜਾਂ ਇਉਂ ਕਹਿ ਦਈਏ ਕਿ ਜਦੋਂ ਕੋਈ ਕਮਜ਼ੋਰ ਆਦਮੀ ਹੁੰਦਾ ਹੈ, ਉਹਦੀ ਗੱਲ ਲੋਕ ਘੱਟ ਸੁਣਦੇ ਨੇ, ਬਲ ਵਾਲੇ ਦੀ ਗੱਲ ਜਲਦੀ ਸੁਣੀ ਜਾਂਦੀ ਹੈ। ਪਰ ਉਹ ਤੇ ਸਨ ਮਸਤ ਫਕੀਰ, ਉਹ ਤੇ ਸਾਨੂੰ ਆਗਾਹ ਕਰਨਾ ਚਾਹੁੰਦੇ ਸਨ ਕਿ ਇਹ ਜਿਹੜੀ ਲਹਿਰ ਸ਼ੁਰੂ ਹੋਈ ਹੈ, ਹੁਣੀ ਇਹਦਾ ਮੁਕਾਬਲਾ ਕਰੀਏ ਤੇ ਇਹਨੂੰ ਰੋਕਿਆ ਜਾ ਸਕਦਾ। ਜਦੋਂ ਇਹ ਹਰਦਾ ਰੂਪ ਧਾਰਨ ਕਰ ਜਾਵੇਗੀ, ਫਿਰ ਬੰਦ ਲਗਾਉਣਾ ਮੁਸ਼ਕਲ ਹੋਵੇਗਾ। ਤੇ ਉਹਨਾਂ ਨੇ ਆਪਣਾ ਨਾਮ ਰਖਵਾਇਆ ਹੋਇਆ ਸੀ ਰੱਬ ਦਾ ਕੁੱਤਾ, ਤੇ ਜਿਸ ਵੇਲੇ ਵੀ ਕੋਈ ਉਹਨਾਂ ਨੂੰ ਸੰਤ ਕਹਿ ਕੇ ਜਾਂ ਕੁਝ ਸਤਿਕਾਰ ਵਾਲਾ ਲਫ਼ਜ਼ ਕਵੇ ਤੇ ਉਹ ਗੁੱਸੇ ਹੁੰਦੇ ਸਨ, ਕਹਿੰਦੇ ਸਨ ਆਖੋ ਮੈਂ ਰੱਬ ਦਾ ਕੁੱਤਾ, ਤੇ ਰੱਬ ਮੇਰਾ ਹੈ ਗੁਰੂ ਨਾਨਕ ਸਾਹਿਬ, ਤੇ ਮੇਰਾ ਗੁਰੂ ਨਾਨਕ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ। ਇਸ ਲਈ ਉਹ ਆਪਣੇ ਤਰੀਕੇ ਨਾਲ ਨਿਰੰਕਾਰੀਆਂ ਦੇ ਖਿਲਾਫ ਸੇਵਾ ਕਰਦੇ ਰਹੇ। ਪਰ ਸਾਡੇ ਆਮ ਲੋਕਾਂ ਨੇ, ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਉਸ ਲਹਿਰ ਵੱਲ ਬਹੁਤਾ ਗਉ ਨਾਲ ਨਾ ਦਿੱਠਾ, ਮਗਰ ਜਦੋਂ ਉਹ ਹੜ ਦੇ ਰੂਪ ਵਿੱਚ ਸਾਨੂੰ ਰੋੜਨ ਲੱਗੀ ਤਾਂ ਸਾਨੂੰ ਖਿਆਲ ਆਇਆ ਕਿ ਉਹ ਜੋ ਇੱਕ ਫਕੀਰ ਸਾਨੂੰ ਕਹਿ ਰਿਹਾ ਸੀ, ਜੋ ਮਹਾਤਮਾ ਕਹਿ ਰਿਹਾ ਸੀ, ਉਹ ਵਿਚਾਰ ਤਾਰਾ ਠੀਕ ਸੀ। ਪਰ ਕੋਈ ਆਪਣੇ ਆਪ ਨੂੰ ਰੱਬ ਦਾ ਕੁੱਤਾ ਕੌਣ ਕਹੇ, ਆਪਣੇ ਆਪ ਨੂੰ ਗੁਰੂ ਦਾ ਸੇਵਕ ਕੌਣ ਕਹੇ? ਘਰਾਂ ਘਰਾਂ ਵਿੱਚ ਰਾਮ ਦੇ ਅਵਤਾਰ ਹੀ ਪੈਦਾ ਹੋਣਗੇ, ਘਰਾਂ ਘਰਾਂ ਵਿੱਚ ਰਾਮ ਜਨਮ ਲਵੇਗਾ, ਐਸੇ ਲੋਕ ਪੈਦਾ ਹੋਣਗੇ ਜੀ।
ਪੜ੍ਹੈ ਕੋਈ ਨਾ ਭੁੱਲ ਪੁਰਾਣਾ,
ਕੋਈ ਵੀ ਭੁੱਲ ਕੇ, ਕੋਈ ਵੀ ਭੁੱਲ ਕੇ ਪੁਰਾਣ ਨਹੀਂ ਪੜ੍ਹੇਗਾ। ਪੁਰਾਣ ਹਿੰਦੂ ਧਰਮ ਦੇ 18 ਧਰਮ ਗ੍ਰੰਥ ਨੇ, ਉਹਨਾਂ ਪੁਰਾਣਾ 18 ਧਰਮ ਗ੍ਰੰਥਾਂ ਨੂੰ ਕੋਈ ਵੀ ਹਿੰਦੂ ਪੜ੍ਹੇਗਾ ਨਹੀਂ, ਵਿਚਾਰੇਗਾ ਨਹੀਂ, ਕਿਉਂਕਿ ਜੇ ਕੋਈ ਧਰਮ ਹੀ ਹੋਵੇਗਾ ਤੇ ਧਰਮ ਗ੍ਰੰਥ ਪੜ੍ਹੇਗਾ। ਆ ਛੋਟੇ ਸਾਡੇ ਬੱਚੇ, ਸਾਡੀਆਂ ਬੱਚੀਆਂ ਜ਼ਿਆਦਾ ਐਜੂਕੇਸ਼ਨ ਪ੍ਰਾਪਤ ਕਰਕੇ ਜਿਤਨੇ ਜਸੂਸੀ ਨਾਵਲ ਤੇ ਹੋਰ ਨਾਵਲ ਪੜ੍ਹਦੀਆਂ ਨੇ ਜਾਂ ਪੜ੍ਹਦੇ ਨੇ, ਕਦੇ ਉਹਨਾਂ ਆਪਣਾ ਇਤਿਹਾਸ ਵੀ ਪੜ੍ਹਿਆ? ਕਦੇ ਗੁਰਬਾਣੀ ਵੀ ਪੜ੍ਹੀਏ ਜਾਂ ਵਿਚਾਰੀਏ? ਕਿਉਂਕਿ ਜਦੋਂ ਧਰਮ ਦੀ ਵਿਰਤੀ ਨਹੀਂ ਰਹੀ ਤੇ ਧਰਮ ਗ੍ਰੰਥਾਂ ਨੂੰ ਕੋਈ ਕਿਵੇਂ ਪੜ੍ਹੇਗਾ? ਜਦੋਂ ਪੁਰਾਣਾ ਤੇ ਯਕੀਨ ਹੀ ਨਹੀਂ ਰਿਹਾ, ਭਰੋਸਾ ਹੀ ਨਹੀਂ ਰਿਹਾ, ਧਰਮ ਉੱਪਰ ਵਿਸ਼ਵਾਸ ਹੀ ਨਹੀਂ, ਤਾਂ ਕਹਿੰਦੇ ਨੇ ਫਿਰ ਪੁਰਾਣਾ ਨੂੰ ਕੋਈ ਨਹੀਂ ਪੜ੍ਹੇਗਾ, ਕੋਈ ਵਿਚਾਰੇਗਾ ਨਹੀਂ, ਕੋਈ ਭੁੱਲ ਕੇ ਵੀ ਪੁਰਾਣਾ ਨੂੰ ਨਹੀਂ ਪੜ੍ਹੇਗਾ।
ਕੋ ਨਾ ਪਕੜ ਹੈ ਪਾਨ ਪੁਰਾਣਾ,
ਤੇ ਫਿਰ ਕਹਿੰਦੇ ਨੇ ਸਿਰਫ ਇਹ ਹਿੰਦੂ ਧਰਮ ਵਾਲੇ ਲੋਕਾਂ ਦੀ ਗੱਲ ਨਹੀਂ, ਮੁਸਲਮਾਨ ਵੀ ਇਸੇ ਵਹਿਣ ਵਿੱਚ ਰੁੜਨਗੇ, ਉਹ ਵੀ ਇਸੇ ਪਾਸੇ ਚੱਲਣਗੇ, ਇਸੇ ਪਾਸੇ ਉਹਨਾਂ ਦੇ ਵੀ ਖਿਆਲ ਹੋ ਜਾਣਗੇ। ਜਿਸ ਤਰੀਕੇ ਨਾਲ ਯੂਰਪ ਦੀ ਤੇਜ਼ ਹਵਾ ਚੱਲ ਰਹੀ ਹੈ, ਇਹਨਾਂ ਮੁਲਕਾਂ ਦੇ ਸੁੱਖਾਂ ਦੇ ਸਾਧਨ ਜਿਵੇਂ ਜਿਵੇਂ ਵੱਧਦੇ ਜਾਂਦੇ ਨੇ, ਜੇ ਵਾਹਿਗੁਰੂ ਕਿਰਪਾ ਕਰੇ 10-11 ਸਾਲ ਹੋਰ ਇਹ ਸੰਸਾਰ ਦੇ ਰਹਿ ਜਾਵੇ, ਤਾਂ ਫਿਰ ਸਾਰੇ ਅਰਬਾਂ ਦੇ ਲੋਕ ਵੀ, ਸਾਰੀ ਦੁਨੀਆਂ ਦੇ ਲੋਕ ਇਹਨਾਂ ਗੋਰਿਆਂ ਦੀ ਤਹਿਜ਼ੀਬ ਵਾਂਗ ਹੀ ਚੱਲਣਗੇ। ਇਸੇ ਤਰੀਕੇ ਨਾਲ ਹੀ ਆਪਣੇ ਧਰਮ ਕੰਮ ਜੋ ਕੁਝ ਵੀ ਜ਼ਿੰਦਗੀ ਦੇ ਸੰਸਕਾਰ ਨੇ ਉਹ ਪੂਰੇ ਕਰਨ ਦਾ ਯਤਨ ਕਰਨਗੇ, ਹਜ਼ੂਰ ਫਰਮਾਉਂਦੇ ਨੇ। ਇਸ ਕਰਕੇ ਕਹਿੰਦੇ ਨੇ ਕੋਈ ਵੀ ਮੁਸਲਮਾਨ ਆਪਣੇ ਪਾਨ ਹੱਥ ਵਿੱਚ ਪਾਨ ਨਹੀਂ ਪਕੜੇਗਾ, ਕਿਸੇ ਦੇ ਹੱਥ ਵਿੱਚ ਕੁਰਾਨ ਨਹੀਂ ਹੋਵੇਗਾ। ਫਿਰ ਜਿਹੜੇ ਲੋਕ ਹੁਕਮਰਾਨ ਹੋਣਗੇ, ਜਿਹੜੇ ਬਾਦਸ਼ਾਹ ਹੋਣਗੇ ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਵਕਤ ਵਿੱਚ, ਦਸ਼ਮੇਸ਼ ਪਿਤਾ ਜੀ ਲਿਖ ਰਹੇ ਨੇ, ਜਿਹੜੇ ਹਿੰਦੂ ਰਾਜੇ ਹੋਣਗੇ, ਮੁਸਲਮਾਨ ਬਾਦਸ਼ਾਹ ਹੋਣਗੇ, ਦੁਨੀਆਂ ਭਰ ਦੇ ਜਿਹੜੇ ਹੁਕਮਰਾਨ ਹੋਣਗੇ, ਉਹ ਵੇਦਾਂ ਨੂੰ ਤੇ ਕਿਤਾਬਾਂ ਨੂੰ, ਮੁਸਲਮਾਨਾਂ ਤੇ ਹਿੰਦੂਆਂ ਤੇ ਧਰਮ ਗ੍ਰੰਥਾਂ ਨੂੰ ਜ਼ਬਤ ਕਰ ਲੈਣਗੇ, ਜ਼ਬਤ ਕਰ ਲੈਣਗੇ। ਤੇ ਕੋਈ ਜ਼ਬਤ ਕਰ ਲਓ, ਨਾ ਵੇਦ ਲੱਭਣ ਨਾ ਕਿਤਾਬਾਂ ਲੱਭਣ, ਕੋਈ ਫੜੇ ਨਾ ਵੇਦ, ਪਰ ਕਿੱਥੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚੋਂ ਇਹ ਆਵਾਜ਼ ਆਉਂਦੀ ਏ, ਕੋਈ ਪੜੇ ਵੇਦ, ਕੋਈ ਪੜੇ ਕਿਤਾਬ, ਕੋਈ ਓਡੈ ਨੀਲ, ਕੋਈ ਸਫੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਛੈ ਪਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾਂ। ਪਰ ਆਉਣ ਵਾਲੇ ਸਮੇਂ ਵਿੱਚ ਹੁਕਮਰਾਨ ਬਾਦਸ਼ਾਹ ਰਾਜੇ, ਹੁਕਮਰਾਨ ਲੋਕ ਜੋ ਹੋਣਗੇ, ਉਹ ਵੇਦਾਂ ਤੇ ਕਿਤਾਬਾਂ, ਮੁਸਲਮਾਨਾਂ ਹਿੰਦੂਆਂ ਦੇ ਧਰਮ ਗ੍ਰੰਥਾਂ ਨੂੰ ਜ਼ਬਤ ਕਰ ਲੈਣਗੇ। ਕਿਸੇ ਦੇ ਪਾਸ ਕੋਈ ਵੇਦ ਨਹੀਂ ਰਹੇਗਾ, ਕਿਸੇ ਦੇ ਪਾਸ ਕੋਈ ਕਿਤਾਬਾਂ ਨਹੀਂ ਰਹਿਣਗੀਆਂ। ਹਾਂ, ਇਹ ਠੀਕ ਹੈ, ਆਪਣੀ ਸ਼ਕਤੀ ਨਾਲ ਕੋਈ ਸਿੱਖ ਦੀ ਕਿਰਪਾਨ ਜ਼ਬਤ ਕਰ ਲਵੇ, ਪਰ ਵਕਤ ਆਵੇਗਾ ਜਦੋਂ ਸਿੱਖਾਂ ਦੀਆਂ ਕਿਰਪਾਨਾਂ ਜ਼ਬਤ ਕਰਨ ਵਾਲਿਆਂ ਦੇ ਧਰਮ ਗ੍ਰੰਥਾਂ ਨੂੰ ਵੀ ਕੋਈ ਜ਼ਬਤ ਕਰਨ ਵਾਲਾ ਆ ਜਾਵੇਗਾ ਜੀ।
ਤਾਕੈ ਗੋਬਰ ਆਗਨ ਮੋਦਾ ਹੈ,
ਤੇ ਉਹ ਜਿਹੜੀਆਂ ਜਿਹੜੇ ਧਰਮ ਗ੍ਰੰਥ ਹੋਣਗੇ ਉਹਨਾਂ ਨੂੰ ਗੋਬਰ ਆਗਨ ਮੈਂ ਦਹਿ ਹੈ, ਗੋਹੇ ਦੀ ਅਗਨੀ ਦੇ ਵਿੱਚ ਸਾੜ ਦੇਣਗੇ। ਜਿਨ੍ਹਾਂ ਪਾਸੋਂ ਉਹ ਧਰਮ ਗ੍ਰੰਥ ਮਿਲਣਗੇ ਉਹਨਾਂ ਨੂੰ ਵੀ ਉਹ ਕਹਿ ਹੀ ਨਾ ਸਕਣ ਕਿ ਸਾਡਾ ਕੋਈ ਨੁਕਸਾਨ ਹੋਇਆ ਜਾਂ ਸਾਡੇ ਧਰਮ ਗ੍ਰੰਥ ਜਲਾ ਦਿੱਤੇ ਗਏ ਨੇ, ਕਿਉਂਕਿ ਇਹੀ ਵਿਚਾਰਧਾਰਾ ਹੈ, ਇਹੀ ਵਿਚਾਰ ਖਿਆਲ ਨੇ, ਇਹੋ ਹੀ ਸੰਸਕਾਰ ਨੇ। ਨਾ ਫੜਕਣੇ ਕੀ ਇਜਾਜ਼ਤ ਹੈ, ਨਾ ਤੜਪਣੇ ਕੀ ਇਜਾਜ਼ਤ ਹੈ, ਦਮ ਘੁੱਟ ਕੇ ਮਰ ਜਾਊਂ, ਯਹੀ ਮੇਰੇ ਸਿਆਦ ਕੀ ਮਰਜ਼ੀ ਹੈ। ਕਹਿੰਦੇ ਨੇ ਨਾ ਤਾਂ ਤੜਫਣ ਦੀ ਇਜਾਜ਼ਤ ਹੈ, ਨਾ ਫੜਫੜਾਉਣ ਦੀ ਇਜਾਜ਼ਤ ਹੈ, ਬਸ ਪਿੰਜਰੇ ਦੇ ਵਿੱਚ ਦਮ ਘੁੱਟ ਕੇ ਮੇਰਾ ਖਤਮ ਹੋ ਜਾਵਾਂ, ਮੇਰਾ ਸ਼ਿਕਾਰੀ ਇਹੋ ਕੁਝ ਹੀ ਚਾਹੁੰਦਾ, ਮੈਨੂੰ ਗ੍ਰਿਫਤਾਰ ਕਰਨ ਵਾਲਾ ਇਹੋ ਹੀ ਚਾਹੁੰਦਾ। ਇਸ ਵਾਸਤੇ ਕਹਿੰਦੇ ਨੇ ਤਾਂ ਕਿ ਗੋਬਰ ਆਗਨ ਮੈਂ ਦਹਿ ਹੈ, ਤਿੰਨਾਂ ਧਰਮ ਗ੍ਰੰਥਾਂ ਨੂੰ ਤੇ ਜਿਨ੍ਹਾਂ ਪਾਸੋਂ ਉਹ ਧਰਮ ਗ੍ਰੰਥ ਵੇਦ ਅਤੇ ਕਿਤਾਬ ਮੁਸਲਮਾਨਾਂ ਦੇ ਧਰਮ ਗ੍ਰੰਥ ਪਕੜੇ ਜਾਣਗੇ, ਜ਼ਬਤ ਕੀਤੇ ਜਾਣਗੇ, ਦੋਨਾਂ ਨੂੰ ਧਰਮ ਗ੍ਰੰਥਾਂ ਨੂੰ ਤੇ ਧਰਮ ਗ੍ਰੰਥਾਂ ਵਾਲਿਆਂ ਦੋਨਾਂ ਨੂੰ ਗੋਹੇ ਦੀ ਅੱਗ ਦੇ ਵਿੱਚ ਜਲਾ ਦਿੱਤਾ ਜਾਵੇਗਾ।
ਚੱਲੀ ਪਾਪ ਕੀ ਜਗਤ ਕਹਾਣੀ,
ਇਸ ਤਰ੍ਹਾਂ ਜਗਤ ਅੰਦਰ ਸੰਸਾਰ ਦੇ ਅੰਦਰ ਪਾਪ ਦੀ ਕਹਾਣੀ ਸ਼ੁਰੂ ਹੋ ਗਈ।
ਪਾਜਾ ਧਰਮ ਛਾੜ ਰਾਜਧਾਨੀ,
ਤੇ ਜਿਹੜਾ ਧਰਮ ਸੀ ਵਿਚਾਰਾ ਕਮਜ਼ੋਰ ਹੋ ਗਿਆ, ਉਹ ਆਪਣੀ ਰਾਜਧਾਨੀ, ਧਰਮ ਦੀ ਰਾਜਧਾਨੀ ਕਿਤੇ ਦੇਖੀ ਹੈ? ਅੰਗਰੇਜ਼ਾਂ ਦੀ ਰਾਜਧਾਨੀ ਤਾਂ ਇਹ ਹੋ ਗਈ ਜਿੱਥੇ ਅਸੀਂ ਬੈਠੇ ਹਾਂ, ਜਿਸ ਸ਼ਹਿਰ ਵਿੱਚ ਜਿੱਥੇ ਬੈਠ ਕੇ ਇਹਨਾਂ ਨੇ ਸਾਰੀ ਦੁਨੀਆਂ ਤੇ ਰਾਜ ਕੀਤਾ। ਇੱਥੋਂ ਨਜ਼ਦੀਕ ਹੀ ਹੈ ਉਹ ਕਿਲ੍ਹਾ ਜਿਸ ਵਿੱਚ ਬੈਠ ਕੇ ਉਹਨਾਂ ਨੇ ਦੁਨੀਆਂ ਤੇ ਹਕੂਮਤ ਕੀਤੀ, ਦੁਨੀਆਂ ਤੇ ਰਾਜ ਕੀਤਾ, ਇਹ ਇਹਨਾਂ ਦੀ ਰਾਜਧਾਨੀ ਹੈ। ਇਸੇ ਤਰ੍ਹਾਂ ਅਮਰੀਕਾ ਵਾਲਿਆਂ ਦੀ ਵਾਸ਼ਿੰਗਟਨ ਹੋ ਗਈ, ਪੀਕਿੰਗ ਚਾਈਨਾ ਵਾਲਿਆਂ ਦੀ ਹੋ ਗਈ, ਪਰ ਧਰਮ ਦੀ ਰਾਜਧਾਨੀ ਵੀ ਆਪਨੇ ਕਦੇ ਦੇਖੀ ਹੈ? ਇਸਲਾਮ ਦੀਆਂ ਹਕੂਮਤਾਂ ਦੀਆਂ ਰਾਜਧਾਨੀਆਂ ਤਾਂ ਮਿਲਦੀਆਂ ਨੇ, ਪਰ ਕਿਤੇ ਇਸਲਾਮ ਦੇ ਧਰਮ ਦੀ ਰਾਜਧਾਨੀ ਤਾਂ ਕਦੇ ਕਿਸੇ ਨੇ ਨਹੀਂ ਦੇਖੀ। ਤੁਹਾਡੀ ਵੀ ਇੱਕ ਰਾਜਧਾਨੀ ਹੈ, ਤੁਸੀਂ ਉਸ ਰਾਜਧਾਨੀ ਦੇ ਵਾਰਸ ਹੋ। ਰਾਜ ਤੋਂ ਬਿਨਾਂ ਵੀ ਤੁਹਾਡੀ ਰਾਜਧਾਨੀ ਹੈ, ਭਲ ਕਿਹੜੀ ਸਾਡੀ ਰਾਜਧਾਨੀ ਕਿਹੜੀ ਹੋਈ? ਜਿੱਥੇ ਸਾਡਾ ਰਾਜ ਹੈ, ਤੇ ਸਮਝ ਲਈਏ ਥੋੜਾ ਜਿਹਾ, ਫਿਰ ਸੋਚੋ, ਕਿਉਂਕਿ ਪਾਜਾ ਧਰਮ ਛਾੜ ਰਾਜਧਾਨੀ, ਧਰਮ ਦੀ ਰਾਜਧਾਨੀ, ਆ ਦੁਨੀਆਂ ਦੀਆਂ ਹਕੂਮਤਾਂ ਵਾਂਗ ਰਾਜਧਾਨੀਆਂ ਨਹੀਂ ਹੁੰਦੀਆਂ। ਸਿੱਖਾਂ ਦੀ ਰਾਜਧਾਨੀ ਹੈ ਸ੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਪਿਆਲਾ ਥੋ ਸ੍ਰੀ, ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਅਮਰ ਜੀਵਨ ਦੀ ਬਖਸ਼ਿਸ਼ ਕੀਤੀ ਹੈ, ਉਹ ਸਾਡੀ ਧਾਰਮਿਕ ਰਾਜਧਾਨੀ। ਉਹ ਸਾਡਾ ਧਾਰਮਿਕ ਕੇਂਦਰ ਹੈ। ਧਰਮ ਦੀ ਰਾਜਧਾਨੀ, ਸਿੱਖ ਧਰਮ ਦੀ ਰਾਜਧਾਨੀ ਕੇਸਗੜ੍ਹ ਸਾਹਿਬ ਬੇਨਤੀ ਕੀਤੀ ਜਾ ਰਹੀ ਸੀ। ਤੋ ਧਰਮ ਦੀ ਰਾਜਧਾਨੀ ਇੱਟਾਂ ਦੀ ਨਹੀਂ ਹੁੰਦੀ, ਪੱਥਰਾਂ ਦੀ ਨਹੀਂ ਹੁੰਦੀ, ਲੋਹੇ ਦੀ ਨਹੀਂ ਹੁੰਦੀ। ਧਰਮ ਦੀ ਰਾਜਧਾਨੀ ਹਰ ਮਨੁੱਖ ਦਾ ਦਿਲ ਹੁੰਦਾ, ਜਿਹੜਾ ਅੰਦਰ ਧੜਕਣ ਕਰਦਾ ਰਹਿੰਦਾ, ਅੰਦਰ ਹਰਕਤ ਕਰਦਾ ਰਹਿੰਦਾ। ਕਹਿੰਦੇ ਨੇ ਧਰਮ ਜਿਹੜਾ ਸੀ ਉਹ ਆਪਣੀ ਰਾਜਧਾਨੀ ਲੋਕਾਂ ਦੇ ਦਿਲ ਛੱਡ ਕੇ, ਕਿਉਂਕਿ ਧਰਮ ਦਿਲ ਵਿੱਚ ਰਹਿੰਦਾ, ਦਿਲ ਵਿੱਚ ਧਰਮ ਹੋਏ ਤਾਂ ਅਸੀਂ ਸਰੀਰਕ ਤੌਰ ਤੇ ਧਾਰਮਿਕ ਬਣਦੇ। ਜਦੋਂ ਦਿਲ ਧਰਮ ਨੂੰ ਪ੍ਰਵਾਨ ਕਰਦਾ ਹੈ ਉਦੋਂ ਅਸੀਂ ਧਰਮ ਦੇ ਚਿੰਨ, ਧਰਮ ਦੀਆਂ ਨਿਸ਼ਾਨੀਆਂ, ਇਹ ਪੰਜ ਕਕਾਰ ਕੋਈ ਸਿੱਖ ਉਦੋਂ ਧਾਰਨ ਕਰਦਾ ਹੈ ਜਦੋਂ ਕਿਸੇ ਸਿੱਖ ਦਾ ਦਿਲ ਸਿੱਖ ਬਣ ਜਾਵੇ। ਨਹੀਂ ਤੇ ਨਹੀਂ, ਆਦਮੀ ਡਰਦਾ, ਆਦਮੀ ਸੋਚਦਾ, ਬਹਾਨੇ ਬਣਾਉਂਦਾ, ਕੋਈ ਨਾ ਕੋਈ ਉਪਾਅ ਸੋਚਦਾ ਬਈ ਕਿੱਥੇ ਮੈਂ ਇਹਨਾਂ ਧਾਰਮਿਕ ਲੋਕਾਂ ਦੇ ਕਾਬੂ ਨਾ ਆ ਜਾਵਾਂ, ਧਾਰਮਿਕ ਲੋਕਾਂ ਤੋਂ ਦੂਰ ਜਾਣ ਦਾ ਯਤਨ ਕਰਦਾ। ਤੋ ਜਦੋਂ ਕਿਸੇ ਦਾ ਦਿਲ ਧਾਰਮਿਕ ਬਣ ਜਾਂਦਾ ਤਾਂ ਉਦੋਂ ਫਿਰ ਆਦਮੀ ਵੀ ਬਾਹਰੋਂ ਧਾਰਮਿਕ ਬਣਨ ਦਾ ਯਤਨ ਕਰਦਾ। ਤੋ ਧਰਮ ਦੀ ਰਾਜਧਾਨੀ ਦਿਲ ਹੈ, ਲੋਕਾਂ ਦੇ ਦਿਲਾਂ ਦੀ ਰਾਜਧਾਨੀ ਛੱਡ ਕੇ ਧਰਮ ਭੱਜ ਗਿਆ, ਯਾਨੀ ਲੋਕਾਂ ਦੇ ਦਿਲ ਵਿੱਚੋਂ ਧਰਮ ਸਮਾਪਤ ਹੋ ਗਿਆ।
ਭਿੰਨ ਭਿੰਨ ਘਰ ਘਰ ਮਤ ਚਲਾ,
ਘਰਾਂ ਘਰਾਂ ਵਿੱਚ ਵੱਖਰਾ ਵੱਖਰਾ, ਭਿੰਨ ਭਿੰਨ ਵੱਖਰਾ ਵੱਖਰਾ, ਜੁਦਾ ਜੁਦਾ ਮਤ ਧਰਮ ਚੱਲ ਪਿਆ।
ਯਾ ਤੇ ਧਰਮ ਪਰਮ ਉੱਡ ਟਲਾ,
ਇਸ ਕਰਕੇ ਕਹਿੰਦੇ ਨੇ ਯਾ ਤੇ, ਇਸ ਕਰਕੇ ਧਰਮ ਦਾ ਪਰਮ ਖਿਆਲ, ਪਰਮ ਖਿਆਲ ਮਹਾਨ ਕੋਸ਼, ਯਾ ਤੇ ਧਰਮ ਪਰਮ ਉੱਡ ਟਲਾ। ਤੇ ਕਹਿੰਦੇ ਨੇ ਸੰਤ ਮਹਾਰਾਜ ਇਸ ਦਾ ਅਰਥ ਕਰਦੇ ਸਨ ਕਿ ਧਰਮ ਦਾ ਪਲਸਾਉ, ਪਰਮ ਦਾ ਕਹਿੰਦੇ ਨੇ ਪਲ ਮਨਸਾਉ ਪੁਣ, ਜਿਵੇਂ ਕਹਿ ਦਿੰਦੇ ਨੇ ਕਿ ਫਲਾਨ ਆਦਮੀ ਬੜਾ ਭਲਾ ਮਾਨਸ ਹੈ। ਕਹਿੰਦੇ ਨੇ ਧਰਮ ਦਾ ਜਿਹੜਾ ਪਲ ਮਨਸਾਉ ਪੁਣਾ ਸੀ, ਇਸ ਕਰਕੇ ਉੱਡ ਕੇ ਟਲ ਗਿਆ, ਚਲਾ ਗਿਆ, ਖਤਮ ਹੋ ਗਿਆ, ਕਿਉਂਕਿ ਲੋਕਾਂ ਦੇ ਦਿਲ ਵਿੱਚ ਧਰਮ ਦੀ ਭਾਵਨਾ ਨਾ ਰਹੀ, ਲੋਕਾਂ ਨੇ ਆਪਣੇ ਮਨੋ ਧਰਮ ਨੂੰ ਛੱਡ ਦਿੱਤਾ।
ਏਕ ਏਕ ਮਤ ਐਸ ਉੱਚੇ ਹੈ,
ਕਹਿੰਦੇ ਨੇ ਇਸ ਪ੍ਰਕਾਰ ਏਕ ਏਕ ਮਤ ਇਸ ਪ੍ਰਕਾਰ ਚੁੱਕਿਆ ਜਾਵੇਗਾ, ਉੱਚਾ ਹੈ ਵਿਸ਼ੇਸ਼ ਕਰਕੇ ਚੱਕ ਦੇਣਗੇ, ਹਟਾ ਦੇਣਗੇ, ਮਿਟਾ ਦੇਣਗੇ।
ਜਾ ਤੇ ਸਕਲ ਸੁਧਰ ਹੋਏ ਜਾ,
ਇਸ ਕਰਕੇ ਜਾ ਤੇ ਜਿਸ ਕਾਰਨ ਸਾਰੇ ਲੋਕ ਹੀ ਸੁਧਰ ਨੀਵੇਂ ਹੋ ਜਾਣਗੇ ਔਰ ਨੀਚ ਕਰਮ ਕਰਨਗੇ। ਨੀਚ ਉਹ ਜਿਹੜਾ ਨੀਚ ਕਰਮ ਕਰੇ। ਭਾਸ਼ਾ ਦਾ ਗ੍ਰੰਥ ਵਿੱਚ ਦੋਹਾ ਆਉਂਦਾ ਹੈ, ਮਹਾਂਪੁਰਸ਼ ਪੜ੍ਹਾਉਂਦੇ ਆ ਸਮਝਾਉਂਦੇ ਸਨ, ਨੀਚ ਕਰਮ ਨੀਚੇ ਕਰੇ ਸਾਰ ਕੁਤਾਵਲੀ। ਨੀਵਾਂ ਆਦਮੀ ਉਹ ਜਿਹੜਾ ਨੀਵੇਂ ਕਰਮ ਕਰਦਾ ਹੈ, ਜਿਸ ਦੇ ਕਰਮ ਨੀਵੇਂ ਹੁੰਦੇ ਨੇ। ਮਨੁੱਖ ਕਰਮਾਂ ਕਰਕੇ ਉੱਚਾ ਹੁੰਦਾ ਹੈ ਜਦੋਂ ਉਸਦੇ ਕਰਮ ਉੱਚੇ ਹੋਣ। ਜਦੋਂ ਉਹ ਆਦਮੀ ਨੀਵੇਂ ਕਰਮ ਕਰਨ ਲੱਗ ਪਵੇ ਤਾਂ ਉਹ ਨੀਵੇਂ ਹੋ ਜਾਂਦਾ ਹੈ। ਇਸ ਕਰਕੇ ਇੱਕ ਇੱਕ ਐਸਾ ਐਸਾ ਮਤ ਜਿਹੜਾ ਹੈ ਉਹਨੂੰ ਵਿਸ਼ੇਸ਼ ਕਰਕੇ ਚੁੱਕ ਦੇਣਗੇ, ਮਿਟਾ ਦੇਣਗੇ, ਜਿਸ ਕਾਰਨ ਸਾਰੇ ਲੋਕ ਨੀਚ ਹੋ ਜਾਣਗੇ।
ਸਤਰੀ ਬ੍ਰਾਹਮਣ ਰਹਾ ਨਾ ਕੋਈ,
ਹਜ਼ੂਰ ਫਰਮਾਉਂਦੇ ਨੇ ਵਕਤ ਆਵੇਗਾ ਹੇ ਗੁਰੂ ਕੇ ਸਿੱਖੋ, ਜਦੋਂ ਨਾ ਕੋਈ ਛਤਰੀ ਰਹੇਗਾ ਨਾ ਕੋਈ ਬ੍ਰਾਹਮਣ ਹੀ ਰਹੇਗਾ। ਕੋਈ ਵੀ ਬ੍ਰਾਹਮਣ ਕੋਈ ਵੀ ਛਤਰੀ ਦੁਨੀਆਂ ਤੇ ਨਹੀਂ ਰਿਹਾ ਹੈ।
ਸ਼ੰਕਰ ਵਰਣ ਪ੍ਰਜਾ ਸਭ ਹੋਈ,
ਤੇ ਸਾਰੀ ਪ੍ਰਜਾ ਸਾਰੀ ਦੁਨੀਆਂ ਦੇ ਲੋਕ ਮਿਲ ਜੁਲ ਗਏ। ਕੋਈ ਪਤਾ ਨਹੀਂ ਲੱਗਦਾ ਕਿ ਬ੍ਰਾਹਮਣ ਕੌਣ ਹੈ, ਸੂਦਰ ਕੌਣ, ਛਤਰੀ ਕੌਣ ਹੈ, ਕੋਈ ਖਬਰ ਨਹੀਂ ਚੱਲਦੀ।
ਸੂਦਰ ਧਾਮ ਬਸ ਹੈ ਬ੍ਰਾਹਮਣੀ,
ਤੇ ਕਿਤਨਾ ਵਕਤ ਆਵੇਗਾ, ਕੈਸਾ ਸਮਾਂ ਆ ਜਾਵੇਗਾ ਜਿਹੜੇ ਸੂਦਰ ਹੋਣਗੇ, ਜਿਨ੍ਹਾਂ ਤੋਂ ਬ੍ਰਾਹਮਣ ਆਪਣ ਬਚਾ ਇਹਨਾਂ ਬਚਾ ਕਰਦੇ ਸਨ ਕਿ ਉਹਨਾਂ ਦਾ ਸਾਇਆ ਨਾ ਕਿਤੇ ਪੈ ਜਾਵੇ। ਇਹਨਾਂ ਉਹਨਾਂ ਨੂੰ ਅਪਵਿੱਤਰ ਸਮਝਦੇ ਸਨ ਕਿ ਉਸ ਖੂਹ ਤੋਂ ਪਾਣੀ ਨਹੀਂ ਸਨ ਭਰਨ ਦਿੰਦੇ, ਆਪਣੇ ਨਜ਼ਦੀਕ ਸਾਹਮਣੇ ਹੋ ਕੇ ਲੰਘਣ ਨਹੀਂ ਸਨ ਦਿੰਦੇ। ਕਹਿੰਦੇ ਨੇ ਉਹਨਾਂ ਸੂਦਰਾਂ ਨੀਵੀਂ ਜਾਤੀ ਦੇ ਲੋਕਾਂ ਦੇ ਘਰ ਪਤਨੀ ਹੋ ਕੇ ਬ੍ਰਾਹਮਣੀ ਰਹਿਣ ਵਿੱਚ ਮਾਣ ਮਹਿਸੂਸ ਕਰੇਗੀ, ਫਖਰ ਮਹਿਸੂਸ ਕਰੇਗੀ। ਪਿੱਛੇ ਲਿਆਕਤ ਅਲੀ ਦਾ ਜੀਵਨ ਪੜ੍ਹਨ ਦਾ ਮੌਕਾ ਮਿਲਿਆ ਤਾਂ ਉਹਨਾਂ ਦੀ ਬੇਗਮ ਦੀ ਤਸਵੀਰ ਨਾਲ ਦਿੱਤੀ ਹੋਈ ਸੀ, ਜੋ ਇੱਕ ਬ੍ਰਾਹਮਣ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਸੀ। ਉਹਨੇ ਆਖਿਆ ਅਸਾਂ ਤਾਂ ਇੱਥੇ ਹੀ ਜਾਣਾ, ਕਿਉਂਕਿ ਹੁਣ ਹੋਣ ਵਾਲੇ ਪਾਕਿਸਤਾਨ ਦਾ ਇਹ ਪ੍ਰਾਈਮ ਮਿਨਿਸਟਰ ਹੋਵੇਗਾ, ਇਹ ਤਾਂ ਹਾਲਾਤ ਜਿਹੜੇ ਨੇ ਉਹ ਚੱਲਦੇ ਜਾ ਰਹੇ ਨੇ, ਵਰਤਦੇ ਜਾ ਰਹੇ ਨੇ, ਹੋਰ ਅਣਗਿਣਤ ਲੋਕਾਂ ਦੀ ਬਾਤ ਤਾਂ ਛੱਡ ਹੀ ਦਿਓ। ਹਾਂ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ, ਫਿਰ ਪੜ੍ਹਨੀ ਜੀ ਪੰਕਤੀ।
ਸੂਦਰ ਧਾਮ ਬਸ ਹੈ ਬ੍ਰਾਹਮਣੀ,
ਵਕਤ ਆਵੇਗਾ ਗੁਰੂ ਦੇ ਪਿਆਰਿਓ, ਜਦੋਂ ਨੀਵੀਂ ਜਾਤੀ ਵਾਲੇ ਜੋ ਸੂਦਰ ਲੋਕ ਨੇ ਉਹਨਾਂ ਦੇ ਘਰ ਪਤਨੀ ਬਣ ਕੇ ਬ੍ਰਾਹਮਣੀਆਂ ਜਿਹੜੀਆਂ ਹੋਣਗੀਆਂ ਉਹ ਵਸਣਾ ਕਰਨਗੀਆਂ।
ਬਾਈਸ ਨਾਰ ਹੋਏ ਹਾ ਛਤਰਨੀ।
ਤੇ ਦੂਸਰੇ ਪਾਸੇ ਜਿਹੜੇ 22 ਨੇ, 22 ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੀਆਂ ਜਿਹੜੀਆਂ ਇਸਤਰੀਆਂ ਹੋਣਗੀਆਂ, ਜਿਹੜੀਆਂ 22 ਦੀਆਂ, ਜਿਹੜੇ 22 ਲੋਕ ਨੀਵੀਂ ਜਾਤੀ ਦੇ ਲੋਕ ਨੇ, ਉਹਨਾਂ ਦੀਆਂ ਜਿਹੜੀਆਂ ਇਸਤਰੀਆਂ ਹੋਣਗੀਆਂ ਉਹ ਛਤਰੀਆਂ ਦੇ ਘਰ ਛਤਰਨੀਆਂ ਬਣ ਕੇ ਰਹਿਣਗੀਆਂ। ਉਹ ਛਤਰੀਆਂ ਨਾਲ ਵਿਆਹ ਕਰਨਗੀਆਂ, ਛਤਰੀ ਵੀ ਇਤਨੇ ਭ੍ਰਿਸ਼ਟ ਹੋ ਜਾਣਗੇ ਕਿ ਉਹ ਸ਼ੁੱਧ ਰਾਣੀਆਂ ਦੇ ਨਾਲ ਸ਼ਾਦੀ ਕਰਨਗੇ।
ਬਸ ਹੈ ਸ਼ਸਤਰ ਧਾਮ ਬਸਾਨੀ।
ਤੇ ਜਿਹੜੇ ਦੂਸਰੇ ਪਾਸੇ ਬਸ ਹੈ 22 ਨਾਰ ਹੋਏ ਹੈ ਛਤਰਨੀ, ਜਿਹੜੀ ਛਤਰਨੀਆਂ ਨੇ, ਜਿਹੜੀਆਂ ਛਤਰੀਆਂ ਦੀਆਂ ਬੱਚੀਆਂ ਨੇ, ਬਹੂਆਂ ਨੇ, ਬੇਟੀਆਂ ਨੇ, ਉਹ ਜਿਹੜੇ 22 ਨੇ ਉਹਨਾਂ ਦੀਆਂ ਇਸਤਰੀਆਂ ਹੋ ਕੇ, ਪਤਨੀਆਂ ਹੋ ਕੇ ਰਹਿਣਗੀਆਂ। ਬਸ ਹੈ ਛਤਰੀ ਧਾਮ ਬੈਸਾਨੀ, ਜਿਹੜੀਆਂ 22 ਦੀਆਂ ਇਸਤਰੀਆਂ ਹੋਣਗੀਆਂ, ਲੜਕੀਆਂ, ਔਰਤਾਂ, ਬਹੂ ਬੇਟੀਆਂ, ਉਹ ਛਤਰੀਆਂ ਦੇ ਘਰ ਛਤਰੀਆਂ ਦੀਆਂ ਪਤਨੀਆਂ ਹੋ ਕੇ ਰਹਿਣਗੀਆਂ।
ਬ੍ਰਾਹਮਣ ਗ੍ਰਹਿ ਇਸਤਰੀ ਸੁਦਰਾਨੀ।
ਤੇ ਜਿਹੜੇ ਆਪਣੇ ਆਪ ਨੂੰ ਉੱਚੇ ਉੱਚੇ ਬ੍ਰਾਹਮਣ ਸਮਝਣਗੇ, ਔਰ ਬ੍ਰਾਹਮਣਾਂ ਵਿੱਚ ਵੀ ਜਾਤੀਆਂ ਦੇ ਉੱਚੇ ਉੱਚੇ ਭੇਦ ਨੇ, ਵੇਦਾਂ ਨੂੰ ਪੜ੍ਹਨ ਵਾਲੇ ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਘਰਾਂ ਵਿੱਚ ਸ਼ੂਦਰਾਂ ਦੀਆਂ ਲੜਕੀਆਂ, ਸ਼ੂਦਰਾਂ ਦੀਆਂ ਬਹੂਆਂ ਤੇ ਬੇਟੀਆਂ ਇਸਤਰੀ ਹੋ ਕੇ ਰਹਿਣਗੀਆਂ। ਯਾਨੀ ਉਹ ਜਿਹੜੇ ਬ੍ਰਾਹਮਣ ਨੇ ਉਹ ਸ਼ੂਦਰਾਣੀਆਂ ਨਾਲ ਵਿਆਹ ਕਰਨਗੇ। ਬ੍ਰਾਹਮਣ ਘਰ ਚੁਣਨ ਦੀ ਬਜਾਏ ਉਹ ਨੀਵੇਂ ਤੋਂ ਨੀਵੇਂ ਘਰਾਂ ਦੀ ਤਲਾਸ਼ ਕਰਨਗੇ।
ਇੱਕ ਧਰਮ ਪਰ ਪ੍ਰਜਾ ਨਾ ਚੱਲ।
ਇੱਕ ਧਰਮ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣਾ, ਉਹਦਾ ਸਿਮਰਨ ਕਰਨਾ, ਇੱਕ ਧਰਮ ਤੇ ਸਾਰੀ ਪ੍ਰਜਾ ਨਹੀਂ ਚੱਲੇਗੀ, ਸਭ ਲੋਕਾਂ ਦਾ ਇੱਕ ਧਰਮ ਨਹੀਂ ਹੋਵੇਗਾ।
ਵੇਦ ਕਤੇਬ ਦੋ ਮਤ ਦਲ ਹੈ।
ਫਿਰ ਵੇਦਾਂ ਦਾ ਸਿਧਾਂਤ, ਕਤੇਬਾਂ ਦਾ ਸਿਧਾਂਤ, ਵੇਦ ਤੇ ਕੁਰਾਨ ਦਾ ਸਿਧਾਂਤ, ਇਹ ਜਿਹੜੇ ਦੋ ਸਿਧਾਂਤ ਨੇ, ਜੋ ਦੋ ਮਤ ਨੇ, ਜੋ ਦੋ ਧਰਮ ਨੇ, ਇਹਨਾਂ ਨੂੰ ਆਪੇ ਹੀ ਲੋਕ ਦਲ ਦੇਣਗੇ, ਨਾਸ ਕਰ ਦੇਣਗੇ। ਜਿਸ ਮੌਕੇ ਤੇ ਔਰੰਗਜ਼ੇਬ ਨੇ ਜੈਪੁਰ ਦੇ ਬਹੁਤ ਸਾਰੇ ਪ੍ਰਸਿੱਧ ਮੰਦਰਾਂ ਨੂੰ ਗਿਰਾਉਣ ਵਾਸਤੇ ਆਪਣੀਆਂ ਫੌਜਾਂ ਨੂੰ ਭੇਜਿਆ, ਤਾਂ ਮਿਰਜ਼ਾ ਰਾਜਾ ਜੈ ਸਿੰਘ ਨੇ ਉਹਨਾਂ ਫੌਜਾਂ ਦਾ ਸਵਾਗਤ ਕੀਤਾ, ਉਹਨਾਂ ਫੌਜਾਂ ਦਾ ਸਨਮਾਨ ਕੀਤਾ, ਤੇ ਨਾਲ ਉਹਨੇ ਉਸ ਫੌਜ ਦੀ ਕਮਾਂਡ ਕਰਨ ਵਾਲੇ ਕਮਾਂਡਰ ਨੂੰ ਆਖਿਆ, ਬੇਨਤੀ ਕੀਤੀ, ਜਿਹੜਾ ਕਮਾਂਡਰ ਜੈਪੁਰ ਦੇ 1300 ਤੋਂ ਵੱਧ ਮੰਦਰ ਢਾਣ ਵਾਸਤੇ ਫੌਜਾਂ ਨੂੰ ਨਾਲ ਲੈ ਕੇ ਜੈਪੁਰ ਪਹੁੰਚਿਆ ਸੀ। ਜੈ ਸਿੰਘ ਰਾਜੇ ਨੇ ਉਹਨੂੰ ਬੜੀ ਨਮਰਤਾ ਨਾਲ ਆਖਿਆ ਕਿ ਹਜ਼ਰਤ ਔਰੰਗਜ਼ੇਬ ਨੇ ਏਡੀ ਵੱਡੀ ਖੇਚਲ ਕਿਉਂ ਕੀਤੀ ਕਿ ਤੁਹਾਨੂੰ ਇੱਥੇ ਭੇਜਿਆ, ਉਹ ਮੈਨੂੰ ਉੱਥੋਂ ਹੀ ਹੁਕਮ ਕਰ ਭੇਜ ਦੇ, ਮੈਂ ਆਪਣੇ ਆਦਮੀਆਂ ਨੂੰ ਇਹ ਮੰਦਰ ਢਾਣ ਦਾ ਹੁਕਮ ਦੇ ਦਿੰਦਾ, ਤੁਹਾਨੂੰ ਢਾਣ ਦੀ ਜ਼ਰੂਰਤ ਨਾ ਪੈਂਦੀ, ਮੈਂ ਆਪਣੇ ਆਦਮੀਆਂ ਤੋਂ ਪਾਸੋਂ ਆਪ ਹੀ ਪਾਸ ਖਲੋ ਕੇ ਸਾਰੇ ਮੰਦਰ ਗਿਰਵਾ ਦਿੰਦਾ। ਤੇ ਕਮਾਂਡਰ ਨੇ ਆਖਿਆ, ਤੁਹਾਡਾ ਵਿਚਾਰ ਵੀ ਠੀਕ ਹੈ, ਪਰ ਮੈਂ ਵੀ ਆਪਣੇ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਨੀ ਹੈ, ਆਓ ਆਪਾਂ ਦੋਵੇਂ ਰਲ ਮਿਲ ਕੇ ਜਿਹੜਾ ਕੰਮ 10 ਦਿਨਾਂ ਵਿੱਚ ਕਰਨਾ ਹੈ ਉਹ 5 ਦਿਨਾਂ 'ਚ ਹੀ ਕਰ ਦਿੰਦੇ ਹਾਂ। ਇੰਨੀ ਕਮਜ਼ੋਰੀ ਆ, ਇਹ ਪਹਿਲਾਂ ਹਾਲਾਤ ਗੁਜ਼ਰ ਚੁੱਕੇ ਨੇ, ਵਰ ਚੁੱਕੇ ਨੇ, ਇਸ ਵਾਸਤੇ ਕਹਿੰਦੇ ਨੇ ਵੇਦਾਂ ਤੇ ਕਿਤਾਬਾਂ ਦੇ, ਮੁਸਲਮਾਨਾਂ ਤੇ ਹਿੰਦੂਆਂ ਦੇ ਧਰਮ ਦਾ, ਧਰਮ ਦੇ ਤਾਂ ਹੀ ਖੁਦ ਹੀ ਲੋਕ ਆਪ ਦਲ ਦੇਣਗੇ, ਨਾਸ਼ ਕਰ ਦੇਣਗੇ। ਜਿਵੇਂ ਮਿਰਜ਼ਾ ਰਾਜਾ ਜੈ ਸਿੰਘ ਨੇ ਆਪ ਜੈਪੁਰ ਦੇ ਮੰਦਰ ਢਾਣ ਲਈ ਔਰੰਗਜ਼ੇਬ ਨੂੰ ਪੇਸ਼ਕਸ਼ ਕੀਤੀ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਆਪਣੇ ਤਰੀਕੇ ਨਾਲ ਮੰਦਰ ਢਾਵੇਗਾ, ਆਪਣੇ ਢੰਗ ਦੇ ਨਾਲ ਮੰਦਰ ਦੀਆਂ ਮੂਰਤੀਆਂ ਦੀ ਬੇਹੁਰਮਤੀ ਕਰੇਗਾ।
ਭਿੰਨ ਭਿੰਨ ਮਤ ਘਰ ਘਰ ਹੋਈ,
ਘਰਾਂ ਘਰਾਂ ਵਿੱਚ ਜੁਦਾ ਜੁਦਾ ਵੱਖਰੇ ਵੱਖਰੇ ਧਰਮਾਂ ਦੇ ਮਤ ਹੋ ਜਾਣਗੇ।
ਇੱਕ ਪੈਂਡ ਚੱਲ ਹੈ ਨਾ ਕੋਈ,
ਤੇ ਕੋਈ ਵੀ ਆਪਸ ਵਿੱਚ ਪਰਿਵਾਰ, ਪਤੀ ਪਤਨੀ, ਭਰਾ ਭਰਾ, ਇੱਕ ਪੈਂਡੇ, ਇੱਕ ਰਸਤੇ, ਧਰਮ ਦੇ ਇੱਕ ਮਾਰਗ ਤੇ, ਧਰਮ ਦੀ ਇੱਕ ਰਾਹ ਤੇ ਕੋਈ ਨਹੀਂ ਚੱਲੇਗਾ, ਕੋਈ ਨਹੀਂ ਤੁਰੇਗਾ।
ਗੀਤਾ ਮਾਲਵਤੀ ਛੰਦ, ਭਿੰਨ ਭਿੰਨ ਮਤੋ ਘਰੋ ਘਰ ਏਕ।
ਹਜ਼ੂਰ ਫਰਮਾਉਂਦੇ ਨੇ ਇੱਕ ਇੱਕ ਘਰ ਦੇ ਵਿੱਚ ਜਿਤਨੇ ਜਿਤਨੇ ਆਦਮੀ ਨੇ ਉਹਨਾਂ ਦਾ ਵੱਖਰਾ ਵੱਖਰਾ ਮਤਾ ਹੋਵੇਗਾ, ਵੱਖਰੀ ਵੱਖਰੀ ਸਲਾਹ ਹੋਵੇਗੀ, ਵੱਖਰੀ ਵੱਖਰੀ ਵਿਚਾਰ ਹੋਵੇਗੀ, ਉਹ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਹੋ ਜਾਣਗੇ।
ਏਕ ਘਰ ਏਕ ਏਕ ਚਲਾ ਹੈ,
ਭਿੰਨ ਭਿੰਨ ਮਤੋ ਘਰੋ ਘਰ ਏਕ ਏਕ ਚਲਾਏ ਹੈ। ਕਹਿੰਦੇ ਨੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਆਦਮੀ ਇੱਕ ਇੱਕ ਧਰਮ ਨੂੰ, ਇੱਕ ਇੱਕ ਮਤ ਨੂੰ ਵੱਖਰੇ ਵੱਖਰੇ ਰੂਪ ਵਿੱਚ ਚਲਾਉਣਾ ਕਰੇਗਾ।
ਐਡ ਬੈਡ ਫਰੈਸ ਬਸਰ
ਕਹਿੰਦੇ ਨੇ ਐਂਡ ਐਂਡ ਪਾਠ ਹੀ ਚਾਹੀਏ। ਕਹਿੰਦੇ ਨੇ ਸਾਰੇ ਲੋਕ ਆਪਣਾ ਸਿਰ ਅਕੜਾ ਅਕੜਾ ਕੇ ਚੱਲਣਗੇ ਤੁਰਨਗੇ, ਭਾਵੇਂ ਧਰਮ ਤੋਂ ਬੇਮੁਖ ਹੋਣਗੇ, ਪਰ ਆਪਣੀ ਵਿਚਾਰਧਾਰਾ ਨੂੰ ਹੀ ਲੋਕ ਸਹੀ ਸਮਝਣਗੇ। ਜਿਹੜੇ ਲੋਕ ਇੱਕ ਵਾਰੀ ਨਿਰੰਕਾਰੀਆਂ ਦੇ ੜਿੱਕੇ ਚੜ ਗਏ, ਜਿਹੜੇ ਲੋਕ ਇੱਕ ਵਾਰੀ ਰਾਹ ਦਾ ਸਵਾਮੀ ਬਣ ਗਏ, ਉਹ ਭਾਵੇਂ ਸਹੀ ਵਿਚਾਰ ਨਾ ਵੀ ਰੱਖਦੇ ਹੋਣ, ਪਰ ਅੱਗੋਂ ਐਵੇਂ ਸਿੰਘ ਜ਼ਰੂਰ ਅੜਾਈ ਜਾਣਗੇ ਵੀ ਜੋ ਕੁਝ ਅਸੀਂ ਕਹਿ ਰਹੇ ਹਾਂ ਉਹ ਠੀਕ ਹੈ। ਹੁਣ ਤਾਂ ਐਸਾ ਵਿਚਾਰ ਵੀ ਹੈ, ਜਿਹੜੇ ਲੋਕ ਇਹਨਾਂ ਲੋਕਾਂ ਦੇ ਪਾਸ ਜਾਂਦੇ ਨੇ ਉਹਨਾਂ ਨੂੰ ਇਹ ਹਦਾਇਤ ਕਰ ਦਿੰਦੇ ਨੇ ਵੀ ਗੁਰਦੁਆਰੇ ਨਾ ਜਾਇਓ, ਕਿਉਂਕਿ ਸਹੀ ਵਿਚਾਰ ਕਿਤੇ ਤੁਹਾਡੇ ਕੰਨੀ ਨਾ ਪੈ ਜਾਵੇ। ਇੱਥੇ ਵੀ ਸੁਣਿਆ ਜਿਹੜੇ ਲੋਕ ਨਵੇਂ ਨਵੇਂ ਅਸਥਾਨ ਬਣਾ ਰਹੇ ਨੇ ਉਹ ਸਿੱਖਾਂ ਨੂੰ ਹੀ ਕਹਿੰਦੇ ਨੇ ਤੁਸੀਂ ਇਸੇ ਗੁਰਦੁਆਰੇ ਮੱਥਾ ਟੇਕਣਾ, ਹੋਰ ਦੂਸਰੇ ਗੁਰਦੁਆਰੇ ਮੱਥਾ ਨਾ ਟੇਕਣਾ, ਕਿਤੇ ਸਿੰਘ ਸਭੀਆਂ ਦੇ ੜਿੱਕੇ ਨਾ ਚੜ ਜਾਣਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਆਪਣੀ ਕਮਜ਼ੋਰੀ ਦਾ ਕਿ ਜੇ ਕੋਈ ਗੁਰੂ ਦੇ ਦੁਆਰੇ ਤੇ ਜਾਵੇਗਾ, ਗੁਰਮਤਿ ਵਿਚਾਰ ਸੁਣੇਗਾ ਤੇ ਕਿਤੇ ਉਹ ਸਾਡੇ ਪਿੱਛਾ ਨਾ ਛੱਡ ਦੇਵੇ, ਕਿਸੇ ਹੋਰ ਪਾਸੇ ਨਾ ਚੱਲਿਆ ਜਾਵੇ। ਇਸੇ ਹੀ ਪ੍ਰਕਾਰ ਕਹਿੰਦੇ ਨੇ ਲੋਕ ਝੂਠੇ ਹੋਣਗੇ, ਧਰਮ ਦੀ ਭਾਵਨਾ ਨਹੀਂ ਰਹੇਗੀ, ਪਰ ਜਿਹੜਾ ਉਹ ਆਪਣੀ ਮਰਜ਼ੀ ਦਾ ਧਰਮ ਚਲਾਉਣਾ ਚਾਹਣਗੇ ਉਹਦੇ ਮੁਤਾਬਕ ਇੱਕ ਇੱਕ ਆਦਮੀ ਜਿਹੜਾ ਆਪਣੇ ਸਿਰ ਨੂੰ ਅਕੜਾ ਅਕੜਾ ਕੇ ਚੱਲਣਗੇ ਤੇ ਇੱਕ ਆਦਮੀ ਇੱਕ ਨੂੰ ਬਜ਼ੁਰਗ ਨੂੰ ਆਪਣਾ ਸਿਰ ਚੁਕਾਉਣ ਲਈ ਤਿਆਰ ਨਹੀਂ ਹੋਵੇਗਾ, ਸਿਰ ਨਹੀਂ ਚੁਕਾਵੇਗਾ।
ਇੱਕ ਇੱਕ ਨਾ ਨਿਆਏ ਹੈ,
ਹਾਂਜੀ ਇੱਕ ਇੱਕ ਆਦਮੀ ਇੱਕ ਇੱਕ ਬਜ਼ੁਰਗ ਨੂੰ ਸਿਰ ਨਹੀਂ ਚੁਕਾਵੇਗਾ, ਭਾਵ ਬਜ਼ੁਰਗ ਦਾ ਸਤਿਕਾਰ ਨਹੀਂ ਕਰੇਗਾ।
ਹੁਣ ਔਰ ਨਵੇਂ ਨਵੇਂ ਮਤ
ਤੇ ਫਿਰ ਹੋਰ ਨਵੇਂ ਨਵੇਂ ਅਣਗਿਣਤ ਮਤ ਚੱਲਣਗੇ, ਅਣਗਿਣਤ ਧਰਮ ਚੱਲਣਗੇ ਜੀ।
ਮਤ ਮਾਸ ਮਾਸ ਉਹ ਚਾਹੇਗੇ,
ਫਿਰ ਕਹਿੰਦੇ ਨੇ ਪ੍ਰਤੀ ਦਿਨ ਨਵੇਂ ਨਵੇਂ ਮਤ ਧਰਮ ਚੱਲਣਗੇ, ਪਰ ਉਹਨਾਂ ਧਰਮਾਂ ਦੀ ਕਿੰਨੀ ਕੁ ਉਮਰ ਹੋਵੇਗੀ, ਉਹ ਧਰਮ ਕਿਤਨਾ ਕੁ ਸਮਾਂ ਕਾਇਮ ਰਹਿ ਸਕਣਗੇ। ਹਜ਼ੂਰ ਕਹਿੰਦੇ ਨੇ ਆਉਣ ਵਾਲੇ ਵਕਤ ਵਿੱਚ ਐਸੇ ਧਰਮ ਉੱਠਣਗੇ ਜਿਹੜੇ ਇੱਕ ਇੱਕ ਮਹੀਨਾ ਰਹਿਣਗੇ, ਇੱਕ ਇੱਕ ਮਹੀਨੇ ਤੱਕ ਹੀ ਬੋਲਬਾਲਾ ਹੋਵੇਗਾ, ਇੱਕ ਇੱਕ ਮਹੀਨਾ ਹੀ ਉਹ ਕਾਇਮ ਰਹਿ ਸਕਣਗੇ। ਬਾਅਦ ਵਿੱਚ ਨਾ ਉਹ ਧਰਮ ਪ੍ਰਚਾਰ ਕਰਨ ਵਾਲੇ, ਧਰਮ ਦੀ ਸ਼ੁਰੂਆਤ ਕਰਨ ਵਾਲੇ ਮਿਲਣਗੇ, ਨਾ ਉਸ ਧਰਮ ਨੂੰ ਕੋਈ ਮੰਨਣ ਵਾਲਾ ਰਹਿ ਜਾਵੇਗਾ।
ਦੇਵ ਪਿਤਰਣ ਪੀਰ ਕੋ ਨਹੀਂ ਭੂਲ ਪੂਜਣ ਜਾਹੇਗੇ,
ਕਹਿੰਦੇ ਨੇ ਆਪਣੇ ਆਪਣੇ ਧਰਮ ਮੁਤਾਬਕ ਆਪਣੇ ਦੇਵਤਿਆਂ ਨੂੰ, ਆਪਣੇ ਪਿੱਤਰ ਬਜ਼ੁਰਗਾਂ ਨੂੰ, ਆਪਣੇ ਪੀਰਾਂ ਨੂੰ ਕਹਿੰਦੇ ਨੇ ਭੁੱਲ ਕਰਕੇ ਵੀ ਕੋਈ ਪੂਜਣ ਵਾਸਤੇ ਨਹੀਂ ਜਾਵੇਗਾ। ਨਾ ਮੁਸਲਮਾਨ ਪੀਰਾਂ ਦੀ ਪੂਜਾ ਕਰਨਗੇ, ਨਾ ਹਿੰਦੂ ਆਪਣੇ ਦੇਵਤਿਆਂ ਤੇ ਪਿੱਤਰਾਂ ਦੀ ਪੂਜਾ ਕਰ ਸਕਣਗੇ। ਹੁਣ ਤਾਂ ਭਾਵੇਂ ਲੋਕ ਦਿਖਾਵੇ ਦੇ ਤੌਰ ਤੇ ਹੀ ਕੋਈ ਕਰੇ, ਪਰ ਕਹਿੰਦੇ ਨੇ ਸ਼ਰਾਧ ਕਰਨੇ ਨੇ। ਜਿਹੜੇ ਲੋਕ ਅੱਜ ਧਰਮ ਤੋਂ ਨਫ਼ਰਤ ਕਰਦੇ ਨੇ, ਸਿੱਖ ਧਰਮ ਦੇ ਸੰਬੰਧ ਵਿੱਚ ਕਾਨੂੰਨ ਬਣਾਉਣਾ ਚਾਹੁੰਦੇ ਨੇ, ਕੁਝ ਦਿਨ ਕੋਈ ਸਮਾਂ ਪਹਿਲਾਂ ਉਹ ਆਪਣੇ ਵੱਡਿਆਂ ਦਾ ਸਰਾਧ ਵੀ ਕਰਦੇ ਰਹੇ। ਐਸੀ ਚੀਜ਼ ਵੀ ਚੱਲਦੀ ਰਹੀ, ਹਮਲ ਵੀ ਹੁੰਦਾ ਰਿਹਾ, ਜਨੇਊ ਵੀ ਪਹਿਨਦੇ ਰਹੇ, ਟਿੱਕੇ ਵੀ ਲੱਗਦੇ ਰਹੇ, ਪਰ ਹਜ਼ੂਰ